ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ ਜੀ? ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ। ਦਿਨ ਮੰਗਲਵਾਰ ਹੈ ਜੀ ਅੱਜ, ਤੇ 10 ਜੂਨ ਹੋ ਚੁੱਕੀ ਹੈ, ਤੇ ਸਟੂਡੀਓ ਦੀ ਘੜੀ ਦੇ ਉੱਤੇ 3:16 ਹੋ ਗਏ ਆ। ਸੁਣਾਓ ਫਿਰ ਕਿੱਦਾਂ? ਚਾਚਾ ਕਹਿੰਦੇ ਠੰਡ ਕਰਤੀ ਆ, ਕਹਿੰਦਾ ਮੈਂ ਕੀਤੀ ਆ ਯਾਰ, ਇਹ ਤਾਂ ਕੁਦਰਤ ਆ। ਹੁਣ ਭਾਈ ਠੰਡ ਤਾਂ ਹੋਣੀ ਆ, ਜਦੋਂ ਸਿਆਲ ਆ ਗਿਆ ਤਾਂ ਭਾਈ ਠੰਡ ਹੀ ਹੋਣੀ ਆ, ਤਾਂ ਹੋਰ ਕੀ ਹੋਣਾ। ਹਜੇ 19 ਵੀ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਆ, ਜਿੰਨੀ ਨਿਊਜ਼ੀਲੈਂਡ ਚ ਠੰਡ ਹੁੰਦੀ ਆ। ਹਾਂ, ਸਾਊਥ ਆਈਲੈਂਡ ਦੇ ਵਿੱਚ ਕਾਫੀ ਮਾਈਨਸ ਜਿਹੜਾ ਟੈਂਪਰੇਚਰ ਆ ਪਹੁੰਚ ਗਿਆ, ਪਰ ਹਜੇ ਆਕਲੈਂਡ ਫਿਰ ਵੀ ਠੀਕ ਠਾਕ ਆ ਦੋਸਤੋ। ਅੱਜ ਵੀ ਦੱਸਿਆ ਥੰਡਰ ਸਟ੍ਰੋਮ ਜਿਹੜਾ ਕਹਿੰਦੇ ਗਿਆ, ਉਹ ਆਏ ਆ, ਬੱਦਲ ਗਰਜਣੇ ਆ, ਉਹਦੀ ਵੀ ਚੇਤਾਵਨੀ ਜਿਹੜੀ ਉਹ ਦਿੱਤੀ ਜਾ ਰਹੀ ਹੈ। ਪਰ ਬਾਰਿਸ਼ ਜਿਹੜੀ ਹੈ ਕੱਲ ਪਰਸੋਂ ਤੱਕ ਬੀਂਦੀ ਰਹਿਣੀ ਹੈ, ਤੇ ਐਤਵਾਰ ਵਾਲਾ ਦਿਨ ਥੋੜਾ ਠੀਕ ਠਾਕ ਦੱਸ ਰਿਹਾ ਗੂਗਲ ਬਾਬਾ। ਚਲੋ ਬਾਕੀ ਦੇਖਦੇ ਆ ਜੀ ਕੀ ਹੋ ਰਿਹਾ, ਤੇ ਤੁਹਾਡੇ ਜਿੱਥੇ ਜਿੱਥੇ ਵੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਤੇ ਉੱਥੇ ਕੀ ਵਾਪਰ ਰਿਹਾ, ਤੇ ਕੀ ਕੁਛ ਹੋ ਰਿਹਾ, ਤੇ ਕਿਹੜੇ ਗੀਤ ਤੁਸੀਂ ਸੁਣਨੇ ਆ, ਤੇ ਉਸ ਬਾਬਤ ਤੁਸੀਂ ਸਾਡੇ ਨਾਲ ਸਾਂਝ ਜਿਹੜੀ ਉਹ ਪਾਲਣੀ ਹੈ। 815-8100 ਸਟੂਡੀਓ ਦਾ ਫੋਨ ਨੰਬਰ ਹੈ ਜੀ। ਸੋ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ, ਐਂਜਲ ਇੰਡੀਅਨ ਫਲੇਮ ਜੋ ਕਿ ਹਨ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਦੇ ਵਿੱਚ, ਉਹਨਾਂ ਦੇ ਸਹਿਯੋਗ ਨਾਲ ਪੇਸ਼ ਕਰਦੇ ਹਾਂ। ਤੇ ਤੁਸੀਂ ਆਪਣੇ ਭਾਰਤੀ ਖਾਣਾ ਲਈ, ਮਿਠਾਈਆਂ ਲਈ, ਫਿਰ ਕੇਟਰਿੰਗ ਲਈ ਲਾਈਵ ਸਟਾਲ ਹੁੰਦੇ ਨੇ ਵੀਕਐਂਡ ਦੇ ਉੱਤੇ, ਉਸ ਦਾ ਫਾਇਦਾ ਤੁਸੀਂ ਉਠਾਉਣਾ ਹੈ, ਤਾਂ ਫਿਰ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ 'ਚ ਤੁਸੀਂ ਚਲੇ ਜਾਣਾ ਹੈ। 266-9927 ਉਹਨਾਂ ਦਾ ਫੋਨ ਨੰਬਰ ਹੈ। ਚਲੋ ਦੋਸਤੋ, ਇੱਕ ਗੀਤ ਦੇ ਨਾਲ ਸਾਂਝ ਪਾਈਏ, ਤੇ ਫਿਰ ਉਸ ਤੋਂ ਬਾਅਦ ਜਿਵੇਂ ਤੁਹਾਡਾ ਹੁਕਮ ਹੋਇਆ, ਜਿਵੇਂ ਹੀ ਤੁਹਾਡੀਆਂ ਫਰਮਾਇਸ਼ਾਂ ਹੋਈਆਂ, ਫਿਰ ਆਪਾਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ, ਤੇ ਕੋਈ ਜਾਣਕਾਰੀ ਜਿਹੜੀ ਸਾਡੇ ਕੋਲ ਹੋਈਆਂ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜਿਹੜੀ ਸਾਡੀ ਕਮਿਊਨਿਟੀ ਤੱਕ ਪਹੁੰਚਣੀ ਚਾਹੀਦੀ ਹੈ, ਤੇ ਫਿਰ ਉਹ ਤੁਸੀਂ ਸਾਨੂੰ ਫੋਨ ਕਰ ਲੈਣਾ। ਆ ਲਓ ਫਿਰ
ਮੇਰਾ ਮਾਸ ਮੱਚੀਓ ਨਾ ਖਾਇਓ ਨੀ, ਮੈਂ ਸੋਹਣੀ ਮਹੀ ਵਾਲਦੀ, ਤੁਸੀਂ ਭੁੱਲ ਕੇ ਨਾ ਕਹਿਰ ਕਮਾਇਓ ਨੀ, ਮੈਂ ਸੋਹਣੀ ਮਹੀ ਵਾਲਦੀ। ਮੇਰਾ ਮਾਸ ਮੱਛੀਓ ਨਾ ਖਾਇਓ ਨੀ, ਮੈਂ ਸੋਹਣੀ ਮਹੀ ਵਾਲਦੀ, ਤੁਸੀਂ ਭੁੱਲ ਕੇ ਨਾ ਕਹਿਰ ਕਮਾਇਓ ਨੀ, ਮੈਂ ਸੋਹਣੀ ਮਹੀ ਵਾਲਦੀ। ਅੜੀਓ ਇਹ ਹੈ ਮਾਸ ਬਗਾਨਾ ਨੀ, ਯਾਰ ਮੇਰੇ ਦੀ ਇਹ ਅਮਾਨਤ ਨਾ ਮੈਂ ਘੜਾ ਬਹਾਨਾ ਨੀ, ਸੋਹਣੀ ਡੱਬ ਮੋਈ ਆਖ ਸੜਾਇਓ ਨੀ, ਮੈਂ ਸੋਹਣੀ ਮਹੀ ਵਾਲ ਦੀ। ਮੇਰਾ ਮਾਸ ਮੱਛੀਓ ਨਾ ਖਾਇਓ ਨੀ, ਮੈਂ ਸੋਹਣੀ ਮਹੀ ਦੀਓ। ਮੇਰਾ ਬਣਿਆ ਲੱਖ ਤਕਲੀਫਾਂ ਚੱਲੀਆਂ ਨੀ, ਨਰਦ ਮੇਰੀ ਨੇ ਧੋਖਾ ਕੀਤਾ ਨਾ ਲਿਖੀਆਂ ਨਾ ਟਲੀਆਂ ਨੀ, ਮੈਂ ਉਹ ਦੀਓ ਮੇਰਾ ਬਣਿਆ ਲੱਖ ਤਕਲੀਫਾਂ ਚੱਲੀਆਂ ਨੀ, ਨਰਦ ਮੇਰੀ ਨੇ ਧੋਖਾ ਕੀਤਾ ਨਾ ਲਿਖੀਆਂ ਨਾ ਟਲੀਆਂ ਨੀ, ਸੋਹਣੀ ਡੁੱਬ ਹੋਈ ਆਖ ਸੜਾ ਵਿੱਚ ਜਨਾ ਦੇ ਰੁੱਲੀ ਨੀ ਨਾ ਕੱਚਾ ਨਾ ਠੋਰ ਨਾ ਅੜਿਓ ਮੈਂ ਵਕਤੋਂ ਹਾਂ ਭੁੱਲੀ ਨੀ ਸੋਲ ਜਵਾਨੀ ਮੇਰੀ ਵਿੱਚ ਜਨਾ ਦੇ ਰੁੱਲੀ ਸੋਹਣੀ ਡੱਬ ਮੋਈ ਆਖ ਸੜਾਇਓ ਨੀ ਮੈਂ ਸੋਹਣੀ ਮਾਹੀ ਵਾਲ ਦੀ ਮੇਰਾ ਮਾਸ ਮੱਛੀ ਉਹ ਨਾ ਖਾਇਓ ਨੀ ਮੈਂ ਸੋਹਣੀ ਮਾਹੀ ਵਾਲ ਦੀ ਮਹੀ ਵਾਲ ਨੂੰ ਕੂਕਾਂ ਸੁਣੀਆਂ ਭੱਜਿਆ ਬਾਹੋ ਦਾਹੀ ਨੀ ਚਨਾ ਵਿੱਚ ਮਾਰੀ ਮੰਗ ਤੇ ਇਸ਼ਕ ਮੰਗਲ ਦੇ ਰਾਹੀ ਨੇ ਮਹੀ ਵਾਲ ਨੂੰ ਕੁੱਕਾਂ ਸੁਣੀਆਂ ਭੱਜਿਆ ਬਾਹੋ ਦਾਹੀ ਨੀ ਛਾਲ ਚਨਾ ਵਿੱਚ ਮਾਰੀ ਮੰਗ ਤੇ ਇਸ਼ਕ ਮੰਗਲ ਦੇ ਰਾਹੀ ਦੇਵ ਹਰੀ ਸਿੱਧਾ ਸੁਰ ਗਾਨੂੰ ਜਾਇਓ ਨੀ ਮੈਂ ਸੋਹਣੀ ਮਹੀ ਵਾਲ ਦੀ ਮੇਰਾ ਮਾਸ ਮੱਛੀ ਉਹ ਨਾ ਖਾਇਓ
ਦੋਸਤੋ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਹੈ ਤੇ ਜਨਮ ਦਿਨ ਸੰਦੇਸ਼ ਜਿਹੜੇ ਨੇ ਸਾਨੀਓ ਉਹਨਾਂ ਦਾ ਵੀ ਜਨਮ ਦਿਨ ਸੀ ਯੈਸਟਰਡੇ ਕਹਿੰਦੇ ਕੱਲ ਇਹਨਾਂ ਨੂੰ ਵਧਾਈ ਦੇ ਰਹੇ ਨੇ ਨਾਜਲ ਹੋਣੀ ਨਾਜਲ ਜੋਤੀ ਤੇ ਨਾਲ ਨਾਲ ਲਵਪ੍ਰੀਤ ਕੌਰ ਪੰਜਾਬ ਤੋਂ ਵਧਾਈਆਂ ਭੇਜ ਰਹੇ ਨੇ ਤੇ ਇਹਨਾਂ ਨੂੰ ਦਲੇਰ ਮਹਿੰਦੀ ਦਾ ਗੀਤ ਸੁਣਨਾ ਚਾਹਿਆ ਸੋ ਉਹ ਵੀ ਆਪਾਂ ਪੇਸ਼ ਕਰਾਂਗੇ ਬਹੁਤ ਮਿਹਰਬਾਨੀ ਹੈ ਰੰਗ ਦੇ ਬਸੰਤ ਜੀ ਇੱਥੇ ਇਹ ਗੀਤ ਹੈਗਾ ਤੇ ਦੋਸਤੋ ਤੁਸੀਂ ਵੀ ਕੋਈ ਗੀਤ ਸੁਣਨਾ ਤਾਂ ਜ਼ਰੂਰ ਕਾਲ ਕਰ ਲੈਣੀ ਤਾਂ ਜ਼ਰੂਰ ਤੁਹਾਡਾ ਗੀਤ ਪੇਸ਼ ਕਰਾਂਗੇ ਬਹੁਤ ਮਿਹਰਬਾਨੀ ਹੈ ਤੇ ਲਓ ਫਿਰ ਆਪਾਂ ਰੰਗ ਦੇ ਬਸੰਤੀ ਪਹਿਲਾਂ ਪੇਸ਼ ਕਰਦੇ ਹਾਂ ਫਿਰ ਕਿਉਂਕਿ ਫਰਮਾਇਸ਼ ਜਿਹੜੀ ਹੈ ਉਸਨੂੰ ਪੂਰਾ ਕਰਦੀ ਹੈ ਬਹੁਤ ਮਿਹਰਬਾਨੀ ਹੈ 815 ਕੈਸ਼ ਸਰ ਸਟੂਡੀਓ ਦਾ ਫੋਨ ਨੰਬਰ ਹੈ
थोड़ी सी खुशबू बाराई से मस्त पवन की थोड़ी सी धोखने वाली दग 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 सांसे जिन हो जुनू जुनू वो बूंदे लाल लहू की ये सब तू मिला मिला ले फिर रंग तू खिला खिला ले ये सब तू मिला मिला ले फिर रंग तू खिला खिला ले और
ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੇ ਸਾਰਿਆਂ ਦੀ ਤੇ ਲਾਫੇ ਦੋਸਤੋ ਗੀਤ ਸੰਗੀਤ ਜਿਹੜਾ ਆ ਜਿੱਦਾਂ ਜਿੱਦਾਂ ਫਰਮਾਇਸ਼ਾਂ ਮੈਂ ਤੁਹਾਨੂੰ ਦੱਸਿਆ ਆਈ ਜਾਂਦੀਆਂ ਤੇ ਮੈਂ ਉਹਦਾ ਤੁਹਾਡੇ ਲਈ ਪੇਸ਼ ਕਰੀ ਜਾਣੀ ਆ ਸੋ ਬਹੁਤ ਮਿਹਰਬਾਨੀ ਹੈ ਇਸ ਗੀਤ ਦੇ ਲਈ ਵੀ ਥੋੜਾ ਹਿੰਦੀ ਮੈਂ ਪੰਜਾਬੀ ਗੀਤ ਜ਼ਿਆਦਾ ਚਲਾਵਾਂ ਹੁਣ ਚਲੋ ਫਰਮਾਇਸ਼ ਕੀਤੀ ਸਾਡੇ ਮਿੱਤਰਾਂ ਤੇ ਆਪਾਂ ਜ਼ਰੂਰ ਚਲਾ ਦੇਈਦਾ ਪਰ ਲੇਕਿਨ ਪੰਜਾਬੀ ਦੇ ਵਿੱਚ ਆਪਾਂ ਗੀਤ ਤੁਹਾਡੀ ਸੇਵਾ ਪੇਸ਼ ਕਰੀਦੇ ਆ ਪਹਿਲਾਂ ਫਿਰ ਇੱਕ ਪੁਰਾਣਾ ਕਲਾਕਾਰ ਜਾਣੀ ਕਿ ਬਹੁਤ ਹੀ ਮਜ਼ਾ ਹੋਇਆ ਕਲਾਕਾਰ ਹੈ ਔਰ ਇਸ ਦੇ ਗੀਤਾਂ ਦੀ ਫਰਮਾਇਸ਼ ਇਸ ਵੇਲੇ ਕਰ ਰਹੇ ਨੇ ਥੋੜੇ ਥੋੜੇ ਠੰਡੇ ਠੰਡੇ ਮੌਸਮ ਦੇ ਵਿੱਚ ਇਹ ਪਿਆਰਾ ਗੀਤ ਹੈ ਕੋਈ ਅਰਦਾਸ ਰੰਗ ਵਾਲਾ ਗੀਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਦੁਰਗਾ ਰੰਗੀਲਾ ਸੁਣਦੇ ਹਾਂ
ਛੱਡਗੀ ਕਲਾਵੇ ਪਾਉਣ ਵਾਲੀ ਏ ਆਪਣਾ ਬਣਾ ਕੇ ਹੱਥੀ ਤਾਜ ਲਾਉਣ ਵਾਲੀ ਏ ਰੋਂਦਿਆਂ ਨੂੰ ਛੱਡਗੀ ਕਲਾਵੇ ਪਾਉਣ ਵਾਲੀ ਏ ਪੈਰੀ ਹੋ ਗਿਆ ਮੈਂ ਜਦੋਂ ਹੋ ਗਿਆ ਮੈਂ ਜਦੋਂ ਤੈਨੂੰ ਪੁੱਛੂੰਗਾ ਹਿੱਸਾ ਚੱਲਿਆ ਨਾ ਜਾਵੇ ਪੈੜਾ ਮਰ ਜਾਣਾ ਦਿਲ ਰੋਂਦਾ ਚੱਲਿਆ ਨਾ ਜਾਵੇ ਪੈੜਾ ਮਰ ਜਾਣਾ ਦਿਲ ਦੇਖ ਕੇ ਪਰਾਈਆਂ ਗਈ ਸ਼ੋਰ ਤਾਂ ਤੂੰ ਹਿੱਲ ਦੇਖ ਕੇ ਪਰਾਈਆਂ ਗਈ ਸ਼ੋਰ ਤਾਂ ਤੂੰ ਹਿੱਲ ਵੱਡੀ ਗੁੱਸੇ ਤਾਕ ਨੀ ਚੱਕਰਾਂ ਬਹਾਰ ਕਿ ਰੱਬ ਦਾ ਖਤਾਬ ਨੀ ਨਵੇਂ ਲੱਭ ਲੈ ਪਜਾਰੀ ਦੇ ਰੱਬ ਦਾ ਖਤਾਬ ਨੀ ਨਵੇਂ ਲੱਭ ਲੈ ਪਜਾਰੀ ਵੈਰ
ਮਿੱਤਰੋ ਤੇ ਨਾਲ ਹੀ ਨਾਲ ਜੇ ਗੱਲ ਕਰੀਏ ਇਮੀਗ੍ਰੇਸ਼ਨ ਹੋਣਾ ਨੇ ਜਿਹੜੇ ਕੱਲ ਅਨਾਊਂਸਮੈਂਟ ਕਰ ਦਿੱਤੀਆਂ ਕਾਫੀ ਚਿਰਾਂ ਤੋਂ ਇੰਤਜ਼ਾਰ ਸੀਗਾ ਭਾਈ ਕੀ ਹੋਣਾ ਮੈਨੂੰ ਲੱਗਦਾ ਬੂਟਾ ਨੇੜੇ ਆ ਗਈ ਆ ਲੋਲੀਪੋਪ ਜਾਂ ਦੇਣੇ ਸ਼ੁਰੂ ਕਰਤੇ ਆ ਲੋਲੀਪੋਪ ਦੇ ਵਿੱਚ ਕਈਆਂ ਨੂੰ ਜ਼ਰੂਰ ਚੰਗਾ ਲੱਗਿਆ ਪਰ ਬਹੁਤਿਆਂ ਨੂੰ ਨਹੀਂ ਚੰਗਾ ਲੱਗਿਆ ਕਿਉਂਕਿ ਭਾਈ ਜਿਹੜੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਲੈ ਕੇ ਫਿਰ ਕਾਫੀ ਦੁਬਧਾ ਵਿੱਚ ਫਿਰ ਲੋਕ ਜਿਹੜੇ ਨੇ ਉਹ ਪਾ ਦਿੱਤੇ ਨੇ ਕਿ ਆਪਣੇ ਪੇਰੈਂਟਸ ਨੂੰ ਲਿਆਉਣ ਦੇ ਲਈ ਜਿਹੜਾ ਉਹ ਖਰਚਾ ਆ ਉਸ ਸੰਬੰਧੀ ਜਿਹੜੀਆਂ ਜਾਣਕਾਰੀਆਂ ਪਹਿਲਾਂ ਤਾਂ ਪੂਰੀਆਂ ਨਹੀਂ ਦਿੱਤੀਆਂ ਗਈਆਂ ਹਜੇ ਵੀ ਸ਼ਾਇਦ ਕਹਿੰਦੇ ਨੇ ਸੋਧ ਹੋ ਸਕਦੀ ਹੈ ਲੇਕਿਨ ਉਹੀ ਕਿ ਜਿਹੜੇ ਪੋਲੀਟੀਸ਼ੀਅਨ ਨੇ ਸਾਡੇ ਉਹ ਜਦੋਂ ਕਾਨੂੰਨ ਬਣਾ ਕੇ ਸੁੱਟ ਦਿੰਦੇ ਨੇ ਫਿਰ ਉਸ ਤੋਂ ਬਾਅਦ ਫਿਰ ਕਿੰਤੂ ਪ੍ਰੰਤੂ ਜ਼ਰੂਰ ਹੁੰਦਾ ਜਦੋਂ ਆਪਾਂ ਵੋਟਾਂ ਪਾਉਂਦੇ ਹਾਂ ਵੋਟਾਂ ਪਾਉਣ ਵੇਲੇ ਫਿਰ ਆਪਾਂ ਸੋਚਦੇ ਹਾਂ ਵੀ ਕਿਹਨੂੰ ਵੋਟ ਪਾਈਏ ਵੀ ਇਹ ਫਿਰ ਜਾ ਕੇ ਅੱਗੇ ਗੱਲਬਾਤ ਜਿਹੜੀ ਉਹ ਕਰੂਗਾ ਕਿ ਨਹੀਂ ਕਰੂਗਾ ਸੋ ਉਹ ਜਿਹੜਾ ਸਿਸਟਮ ਹੈ ਫਿਰ ਉਹ ਇੱਥੇ ਕੰਮ ਕਰਦਾ ਆ ਵੀ ਜਦੋਂ ਅਸੀਂ ਵੋਟਾਂ ਵਗੈਰਾ ਪਾਈਆਂ ਹੁੰਦੀਆਂ ਅਤੇ ਫਿਰ ਉਸ ਬੰਦੇ ਨੂੰ ਪੁੱਛ ਸਕਦੇ ਵੀ ਭਾਈ ਆਹ ਕੀ ਚੱਕਰ ਆ ਇਹ ਕਿਹੜੀਆਂ ਪੋਲਸੀਜ਼ ਨੇ ਅਤੇ ਕਿਵੇਂ ਕਿਵੇਂ ਇਹ ਲਾਗੂ ਹੁੰਦੀਆਂ ਨੇ ਤਾਂ ਫਿਰ ਜਿਹੜੀ ਇਹ ਪੋਲਸੀਜ਼ ਆਈ ਆ ਹੁਣ ਜਿਹੜੇ ਇਮੀਗ੍ਰੇਸ਼ਨ ਐਡਵਾਈਜ਼ਰ ਨੇ ਉਹਨਾਂ ਕੋਲ ਵੀ ਸਾਰੀਆਂ ਕਾਪੀਜ਼ ਜਿਹੜੀਆਂ ਪਹੁੰਚ ਗਈਆਂ ਨੇ ਵੈਬਸਾਈਟ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਦੀ ਵੈਬਸਾਈਟ ਹੈ ਉੱਥੇ ਵੀ ਸਾਰਾ ਕੁਝ ਜਿਹੜਾ ਉੱਥੇ ਪਹੁੰਚ ਗਏ ਕਿ ਭਾਈ ਕਿੰਨੇ ਕਿੰਨੇ ਪੈਸੇ ਹੋਣੇ ਆ ਅਤੇ ਕਿੰਨੀ ਕਿੰਨੀ ਫੀਸ ਹੋਣੀ ਹੈ ਅਤੇ ਕਿਹੜੀਆਂ ਇੰਸ਼ੋਰੈਂਸ ਹੋਣੀ ਆ ਅਤੇ ਫਿਰ ਕਿੰਨੀ ਤੁਹਾਡੀ ਤਨਖਾਹ ਹੋਣੀ ਚਾਹੀਦੀ ਹੈ ਅਤੇ ਕਿੰਨੇ ਫੰਡ ਤੁਸੀਂ ਸ਼ੋ ਕਰਨੇ ਆ ਅਤੇ ਫਿਰ ਕਿੰਨੇ ਚਿਰ ਤੁਸੀਂ ਇੱਥੇ ਰਹਿਣਾ ਆ ਅਤੇ ਹੈਲਥ ਬੈਨੀਫਿਟ ਜਿਹੜੇ ਉਹ ਕਿਹੜੇ ਹੋਣੇ ਚਾਹੀਦੇ ਆ ਇਹ ਸਾਰਾ ਕੁਝ ਜਿਹੜਾ ਮਾਮਲਾ ਇਸ ਬਾਬਤ ਵੀ ਗੱਲਬਾਤ ਕਰਾਂਗੇ ਥੋੜ੍ਹੇ ਚਿਰ ਤੋਂ ਬਾਅਦ ਨੱਚਦਾ ਪੰਜਾਬ ਪਰੌਂਠੇ ਦੋਸਤੋ ਜ਼ਰੂਰ ਬਣੇ ਰਹਿਣਾ ਇਸੇ ਤਰ੍ਹਾਂ ਤੇ ਲਓ ਫਿਰ ਗੀਤ ਹੋਰ ਤੁਹਾਡੀ ਸੇਵਾ ਚ ਪੇਸ਼ ਕਰ ਦਈਏ ਦੁਨੀਆਂ ਮਤਲਬ ਦੀ ਹੈ ਨਾ ਏਦਾਂ ਹੀ ਆ ਚੱਲ ਨਹੀਂ ਏਦਾਂ ਨਹੀਂ ਆਪਾਂ ਨਹੀਂ ਕਹਿ ਸਕਦੇ ਲੇਕਿਨ ਗੀਤ ਜਿਹੜਾ ਆ ਇਹ ਨੂਰਾ ਸਿਸਟਰ ਹੋਣਾ ਨੇ ਗਾਇਆ ਸੀ ਤੇ ਮੈਂ ਸੋਚਿਆ ਇਹ ਵੀ ਚਲਾ ਦੀ ਤੁਹਾਡੇ ਲਈ
ਕੋਈ ਲਾਉਂਦਾ ਹੈ ਖੁਦ ਵੀ
ਮਤਲਬ ਦੀ ਹੈ ਦੁਨੀਆਂ ਦੀ ਕਹਿੰਦੇ ਜਿਹੜੀ ਸਭ ਤੋਂ ਸਸਤੀ ਚੀਜ਼ ਪਤਾ ਕਿਹੜੀ ਹੈ ਉਹ ਹੈ ਸਲਾਹ ਇੱਕ ਤੋਂ ਮੰਗੋ ਕਹਿੰਦੇ ਹਜ਼ਾਰ ਬੰਦਾ ਆ ਜਾਂਦਾ ਦੇਣ ਨੂੰ ਸਲਾਹ ਸੋ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ ਉਹ ਮਦਦ ਹਜ਼ਾਰਾਂ ਤੋਂ ਮੰਗੋ ਫਿਰ ਬੰਦਾ ਇੱਕ ਅੱਧਾ ਹੀ ਆਉਂਦਾ ਹੈ ਮਦਦ ਕਰਨ ਹੈ ਨਾ ਇੱਦਾਂ ਹੀ ਆ ਚਲੋ ਭਾਈ ਦੁਨੀਆਦਾਰੀ ਹੈ ਤੋ ਇਸ ਤਰ੍ਹਾਂ ਦੇ ਗੀਤ ਤਦੇ ਬਣਦੇ ਨੇ ਦੁਨੀਆਂ ਮਤਲਬ ਦੀ ਰਿਸ਼ਤੇਦਾਰੀ ਮਤਲਬ ਦੀ ਸਭ ਪੈਸੇ ਦੇ ਆਰ ਨੇ ਪੈਸਾ ਜਿਵੇਂ ਨਚਾਈ ਜਾਂਦਾ ਤੇ ਦੁਨੀਆਂ ਉਦੇ ਨੱਚੀ ਜਾਂਦੀ ਹੈ ਇੱਦਾਂ ਚਲੋ ਖੈਰ ਦੋਸਤੋ ਆਪਾਂ ਨਾ ਮਨੋਰੰਜਨ ਕਰਨਾ ਸਾਡਾ ਗੀਤਾਂ ਦੇ ਰਾਹੀਂ ਹੈ ਨਾ ਤੇ ਬਾਕੀ ਹਰ ਇੱਕ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੁੰਦਾ ਹੈ ਕਹਿੰਦੇ ਫਿਰ ਖੁਦ ਲਈ ਆਪਣਾ ਸਮਾਂ ਕੱਢੋ ਕਿਉਂਕਿ ਆਪਣੇ ਆਪ ਦੇ ਨਾਲ ਪਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਣਾ ਪੈਂਦਾ ਆ ਤੇ ਪਹਿਲਾਂ ਆਪਣੇ ਆਪ ਨੂੰ ਅਸੀਂ ਸਮਝਣਾ ਤੇ ਆਪਣੇ ਆਪ ਨੂੰ ਹੀ ਪਿਆਰ ਕਰਨਾ ਆ ਪਰ ਦੁਨੀਆਂ ਨੂੰ ਵੀ ਕਰੀ ਜਾਣਾ ਨਾਲ ਨਾਲ ਏਦਾਂ ਨੀ ਹੈਗਾ ਵੀ ਨਹੀਂ ਕਰਨਾ ਚਲੋ ਫਿਰ ਹੋਰ ਗੀਤ ਆਪਾਂ ਪੇਸ਼ ਕਰੀਏ ਹੁਣ ਥੋੜੇ ਜਿਹੇ ਨਾ ਦੂਜੇ ਹੋ ਗਏ ਯਾਰ ਗੀਤ ਚਲੋ ਫਿਰ ਥੋੜਾ ਜਿਹਾ ਨਾ ਗਬਰੂ ਵਾਲਾ ਗੀਤ ਗਾਈਏ ਫਿਰ ਗਬਰੂ ਵਾਲਾ ਸੁਣਾਈਏ ਗਾਈਏ ਨੀ ਮਾਫ਼ ਕਰਨਾ ਗਾ ਕੇ ਵੀ ਸੁਣਾਵਾਂਗੇ ਕਿਸੇ ਦਿਨ ਮਿਹਰਬਾਨੀ ਹੈ ਤੁਹਾਡੇ ਫੋਨ ਤੇ ਹੌਸਲਾ ਅਫਜ਼ਾਈ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਮਿੱਤਰੋ ਚਲੋ ਫਿਰ ਗਬਰੂਆਂ ਨੂੰ ਖੁਸ਼ ਕਰੀਏ ਥੋੜਾ ਜਿਹਾ ਗਬਰੂ ਆ ਜਾਓ ਫਿਰ ਬਾਈ ਪਾਈਏ ਭੰਗੜਾ ਆ ਲਓ
ਯਾਰ ਪਾਉਂਦੇ ਬੋਲੀਆਂ ਉਹ ਮਨ ਮਨ ਟੋਲੀਆਂ ਚੌੜ ਜੁੱਤੇ ਡਗਲਾ ਤੇ ਤੂੰ ਵੀ ਟੋਲੀਆਂ
ਨਾਲ ਦੀ ਨਾਲ ਨਾ ਇੱਕ ਹੋਰ ਅਰਦਾਸ ਗੀਤ ਜਿਹੜਾ ਤੁਹਾਨੂੰ ਸੁਣਾ ਦਈਏ। ਬਹੁਤ ਹੀ ਪੁਰਾਣਾ ਗੀਤ ਹੈ ਵੀ, ਇਹ ਕਲਾਕਾਰ ਸਾਡੇ ਵਿੱਚ ਨਹੀਂ ਹੈ ਲੇਕਿਨ ਇਸਦੀ ਆਵਾਜ਼ ਬੁਲੰਦ ਆਵਾਜ਼ ਕਈ ਵਾਰ ਨਿਊਜ਼ੀਲੈਂਡ ਵੀ ਆ ਚੁੱਕਾ ਹੈ ਪਹਿਲਿਆਂ ਦੇ ਵਿੱਚ, ਪਰ ਇਸ ਗੀਤ ਦੀ ਫਰਮਾਇਸ਼ ਮਿੱਤਰ ਕਰਦੇ ਸਨ ਤੇ ਕਿਉਂ ਨਾ ਪੇਸ਼ ਕਰੀਏ। ਤੇ ਲਓ ਫਿਰ, ਮੇਰੀ ਮੁਰਾਦ ਹੈ ਭਾਈ ਰਾਜ ਬਰਾੜ ਤੋਂ। ਚਿੱਠੀ ਨਾ ਪਾ ਸਕਾਂ ਤੈਨੂੰ ਸਮਝੀ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ ਜਾਂ ਮੈਂ ਤੈਨੂੰ ਯਾਦ ਨਹੀਂ ਕਰਦਾ। ਤੇ ਲਓ, ਬਹੁਤ ਹੀ ਪਿਆਰਾ ਗੀਤ ਹੈ, ਧੰਨਵਾਦ ਫਰਮਾਇਸ਼ ਦੇ ਲਈ।
ਚਿੱਠੀ ਨਾ ਪਾ ਸਕਾ ਤਾਂ ਨਾ ਸਮਝੀ ਇਹ ਤੈਨੂੰ ਯਾਦ ਨਹੀਂ ਕਰਦਾ। ਚਿੱਠੀ ਨਾ ਪਾ ਸਕਾ ਤਾਂ ਨਾ ਸਮਝੀ ਇਹ ਤੈਨੂੰ ਯਾਦ ਨਹੀਂ ਕਰਦਾ। ਸਮਝੀ ਤੇ ਤੈਨੂੰ ਯਾਦ ਨਹੀਂ ਕਰਦਾ। ਚਿੱਠੀ ਨਾ ਪਾ ਸਕਾਂ ਤਾਂ ਨਾ ਸਮਝੀ ਤੇ ਤੈਨੂੰ ਯਾਦ ਨਹੀਂ ਕਰਦਾ। ਬਤੇਰਾ ਚਾਏ ਵਤਨਾਂ ਨੂੰ ਪਰਤ ਆਉਣ ਦਾ ਮੈਨੂੰ ਬਤੇਰਾ ਚਾਏ ਫਿਰ ਵੀ ਨਾ ਆ ਸਕਾਂ ਤਾਂ ਨਾ ਸਮਝੀ ਇਹ ਤੈਨੂੰ ਯਾਦ ਨਹੀਂ ਕਰਦਾ ਚਿੱਠੀ ਨਾ ਪਾ ਸਕਾਂ ਤਾਂ ਨਾ ਸਮਝੀ ਇਹ ਤੈਨੂੰ ਯਾਦ ਨਹੀਂ ਕਰਦਾ
ਦੋਸਤੋ ਇੱਕ ਸਾਨੂੰ ਟਿਪ ਵੀ ਦੇ ਦਈਏ ਵੈਸੇ ਤਾਂ ਗਰਮੀਆਂ ਦਾ ਮੌਸਮ ਦੇ ਵਿੱਚ ਇੱਦਾਂ ਮੈਨੂੰ ਲੱਗਦਾ ਕੀਤਾ ਜਾਣਾ ਚੰਗਾ ਲੱਗਦਾ ਪਰ ਸਰਦੀਆਂ ਦੇ ਵਿੱਚ ਤਾਂ ਮੈਨੂੰ ਲੱਗਦਾ ਗਰਮ ਚੀਜ਼ਾਂ ਖਾਣੀਆਂ ਬੜੀਆਂ ਜ਼ਰੂਰੀ ਹੈ ਜਿਵੇਂ ਕਿ ਖਸਖਸ ਵਗੈਰਾ ਹੋ ਗਈ ਆ ਮਖਾਣੇ ਹੋ ਗਏ ਅਤੇ ਆਪਣੇ ਗੂੰਦ ਕਤੀਰੇ ਹੋ ਗਏ ਨਾ ਬਦਾਮ ਹੋ ਗਏ ਅਖਰੋਟ ਹੋ ਗਏ ਇਹ ਜਿਹੜੀਆਂ ਚੀਜ਼ਾਂ ਆ ਕਿਸ਼ਮਿਸ਼ ਹੋ ਗਈ ਤੇ ਇਹ ਜਿਹੜੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਪਰ ਕਹਿੰਦੇ ਜੇ ਨਾ ਤੁਸੀਂ ਸਵੇਰੇ ਗਰਮ ਪਾਣੀ ਪੀਂਦੇ ਹੋ ਤਾਂ ਦੁਪਹਿਰ ਨੂੰ ਲੱਸੀ ਦਹੀਂ ਜਿਹੜਾ ਉਹ ਸ਼ਾਮ ਨੂੰ ਖਾਂਦੇ ਹੋ ਫਿਰ ਉਸ ਤੋਂ ਬਾਅਦ ਰਾਤ ਨੂੰ ਕਹਿੰਦੇ ਹਲਦੀ ਵਾਲਾ ਦੁੱਧ ਪੀਂਦੇ ਆ ਨਾ ਤਾਂ ਫਿਰ ਤੁਸੀਂ ਸਾਰੀ ਉਮਰ ਕਹਿੰਦੇ ਬਿਮਾਰ ਨਹੀਂ ਹੁੰਦੇ ਕੀਤਾ ਕਿਸੇ ਨੇ ਇੱਦਾਂ ਕਿਸੇ ਨੇ ਅਜਮਾਇਆ ਕੋਈ ਨੁਸਖਾ ਅਜਮਾਇਆ ਹੋਵੇ ਤਾਂ ਜ਼ਰੂਰ ਤੁਸੀਂ ਵੀ ਆਪਣਾ ਸਾਂਝਾ ਕਰ ਦੇਣਾ ਕਿਉਂਕਿ ਅੱਜ ਕੱਲ੍ਹ ਕਾਫੀ ਵਿਦਵਾਨ ਜਿਹੜੇ ਨੇ ਫੇਸਬੁੱਕ ਰਾਹੀਂ ਤੁਹਾਨੂੰ ਪਤਾ ਲੱਗ ਜਾਂਦੀਆਂ ਕੁਝ ਕਹਾਣੀਆਂ ਕਈਆਂ ਦੀਆਂ ਸੱਚ ਹੁੰਦੀਆਂ ਤੇ ਕਈਆਂ ਦੀਆਂ ਫਿਰ ਝੂਠ ਵੀ ਹੁੰਦੀਆਂ ਨੇ ਆਪਣੇ ਵਿਊ ਲੈਣ ਦੇ ਲਈ ਪਤਾ ਨਹੀਂ ਕੀ ਲਿਖ ਦਿੰਦੇ ਪਰ ਅਗਰ ਤੁਸੀਂ ਵੀ ਕੋਈ ਨੁਸਖਾ ਇਸ ਤਰ੍ਹਾਂ ਦਾ ਦੇਸੀ ਨੁਸਖਾ ਜਿਹੜਾ ਕੋਈ ਅਜਮਾਇਆ ਤਾਂ ਉਸ ਬਾਬਤ ਤੁਹਾਡਾ ਤਜਰਬਾ ਜਿਹੜਾ ਆ ਜ਼ਰੂਰ ਸਾਂਝਾ ਕਰ ਲੈਣਾ ਚਾਹੀਦਾ ਤਾਂ ਕਿ ਬਾਕੀ ਲੋਕਾਂ ਨੂੰ ਜਿਹੜਾ ਉਹ ਫਾਇਦਾ ਹੋਵੇ ਉਸ ਚੀਜ਼ ਦਾ ਸੋ ਗਰਮ ਪਾਣੀ ਤਾਂ ਵਾਕਿਆ ਹੀ ਕਮਾਲ ਕਰਦਾ ਹੈ ਅਗਰ ਤੁਸੀਂ ਸਵੇਰੇ ਉੱਠ ਕੇ ਪੀਂਦੇ ਹੋ ਲੱਸੀ ਤਾਂ ਆਪਣੀ ਜਗ੍ਹਾ ਭਾਈ ਫਿਰ ਉਹਦੇ ਚ ਸੋਡੇ ਸੂਡੇ ਜਿਹੜੇ ਨੇ ਆਹ ਇਹ ਕੰਮ ਨਹੀਂ ਕਰਦੇ ਜਿਹੜੇ ਲੱਸੀ ਨੇ ਕਰਨੇ ਆ ਦਹੀਂ ਦੇ ਵਿੱਚ ਆਪਣੇ ਗੁਣ ਹੁੰਦੇ ਆ ਹਲਦੀ ਦਾ ਤੁਹਾਨੂੰ ਪਤਾ ਹੀ ਹੈ ਫਿਰ ਦੋਸਤੋ ਕਾਫੀ ਬਿਮਾਰੀਆਂ ਦੀ ਜੜ ਆ ਤੇ ਦੁੱਧ ਫਿਰ ਗਰਮ ਕਰਕੇ ਹਲਦੀ ਵਾਲਾ ਦੁੱਧ ਕਹਿੰਦੇ ਪੀਓ ਤਾਂ ਫਿਰ ਭਾਈ ਬਿਮਾਰੀਆਂ ਘੱਟ ਲੱਗਦੀਆਂ ਲੱਗਦੀਆਂ ਤਾਂ ਫਿਰ ਵੀ ਆ ਅੱਜ ਕੱਲ੍ਹ ਖਾਣੇ ਉੱਦਾਂ ਦੇ ਆ ਗਏ ਅੱਜ ਕੱਲ੍ਹ ਹਲਦੀ ਵੀ ਉੱਦਾਂ ਦੀ ਆ ਗਈ ਦੁੱਧ ਵੀ ਉੱਦਾਂ ਦਾ ਆ ਗਿਆ ਖਾਸ ਕਰਕੇ ਜੇ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ ਪੰਜਾਬ ਦੀ ਤਾਂ ਉੱਥੇ ਜਿਹੜੇ ਮਿਲਾਵਟੀ ਦੁੱਧ ਨੇ ਫਿਰ ਪਾਣੀ ਜਿਹੜੇ ਆ ਉਹ ਖਾਰੇ ਹੋ ਚੁੱਕੇ ਆ, ਦੁੱਧ ਮਿਲਾਵਟੀ ਹੋ ਗਿਆ, ਲੱਸੀ ਮੱਖਣ ਘਿਓ ਜਿਹੜਾ ਮਿਲਾਵਟੀ ਹੋ ਗਿਆ, ਫਿਰ ਉਹਨੂੰ ਵੀ ਠੀਕ ਕਰਨ ਦੇ ਲਈ ਫਿਰ ਚੀਜ਼ਾਂ ਕਿਤੇ ਨਾ ਕਿਤੇ ਕੰਮ ਨਹੀਂ ਕਰਦੀਆਂ। ਖੈਰ ਇਸ ਬਾਬਤ ਵੀ ਗੱਲਾਂ ਬਾਤਾਂ ਕਰਾਂਗੇ। ਲਓ ਫਿਰ ਤੁਹਾਡਾ ਮੂਡ ਫਿਰ ਚੇਂਜ ਕਰੀਏ, ਫਿਰ ਗੱਭਰੂਆਂ ਦੀ ਗੱਲ ਕਰੀਏ। ਇਸ ਵਾਰ ਪ੍ਰਭ ਗੱਲ ਕਰਦਾ ਗੱਭਰੂ ਦੀ ਗੱਲ, ਆ ਲਓ।
ਰੱਬ ਦੀਆਂ ਰਹਿਮਤਾਂ ਦਾ ਪਾਣਾ ਪੂਰਾ ਮੰਨਦਾ, ਗੱਭਰੂ ਦਾ ਮੁੱਖ ਜਿਵੇਂ ਟੁਕੜਾ ਏ ਚੰਨ ਦਾ। ਰੱਬ ਦੀਆਂ ਰਹਿਮਤਾਂ ਦਾ ਪਾਣਾ ਪੂਰਾ ਮੰਨਦਾ, ਗੱਭਰੂ ਦਾ ਮੁੱਖ ਜਿਵੇਂ ਟੁਕੜਾ ਏ ਚੰਨ। ਪੂਰਾ ਰੋਗ ਨਾਲੇ ਕੈਮ ਸਰਦਾਰੀ, ਪੂਰਾ ਠੋਲ ਨਾਲੇ ਕੈਮ ਸਰਦਾਰੀ, ਗੱਭਰੂ ਦੇ ਮੁੱਲ ਵਿਕਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ, ਗੱਭਰੂ ਦੇ ਮੁੱਲ ਵਿਕਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ, ਗੱਭਰੂ ਦੇ ਮੁੱਲ ਵਿਕਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ, ਗੱਭਰੂ ਦੇ ਮੁੱਲ ਵਿਕਦੇ।
Yeah. ਇੱਕ ਯਾਦ ਹੀ ਐ ਕੋਲ ਹੋਰ ਕੁਝ ਵੀ ਨੀ ਪੱਲੇ ਅਸੀਂ ਤੇਰੀ ਜ਼ਿੰਦਗੀ ਚੋਂ ਬਸ ਇਹੋ ਕਹਿ ਕੇ ਚੱਲੇ ਇੱਕ ਯਾਦ ਹੀ ਐ ਕੋਲ ਹੋਰ ਕੁਝ ਵੀ ਨੀ ਪੱਲੇ ਅਸੀਂ ਤੇਰੀ ਜ਼ਿੰਦਗੀ ਚੋਂ ਬਸ ਇਹੋ ਕਹਿ ਕੇ ਚੱਲੇ ਸਦਰਾਂ ਦੇ ਵੇੜੇ ਦੇ ਅੱਜ ਬੂਹੇ ਢੋ ਗਏ ਆ ਜਿੱਥੇ ਪਾੜਾ ਪੈਂਦਾ ਏ ਉਸ ਥਾਂ ਤੇ ਖਲੋ ਗਏ ਆ ਗੱਲ ਇੱਥੇ ਆਪਾਂ ਵੱਖੋ ਗਏ ਗੱਲ ਇੱਥੇ ਤੇਰੇ ਪਿਆਰ ਦਾ ਸਰੂਪ ਸਾਡੇ ਸਿਰ ਚੜ ਬੋਲੇ ਤਾਈਓ ਵੇਖ ਅਲਫਾਜ਼ ਅੱਜ ਦੁੱਖੜੇ ਪਰੋਲੇ ਤੇਰੇ ਪਿਆਰ ਦਾ ਸਰੂਪ ਸਾਡੇ ਸਿਰ ਚੜ ਬੋਲੇ ਤਾਈਓ ਵੇਖ ਅਲਫਾਜ਼ ਅੱਜ ਦੁੱਖੜੇ ਪਰੋਲੇ ਤੇਰੇ ਬਾਜੋ ਬੋਤਲ ਨੂੰ ਰੱਖ ਸਰਾਣੇ ਸੌ ਗਏ ਆ ਗੱਲ ਇੱਥੇ ਮੁੱਕਦੀ ਏ ਆਪਾਂ ਵੱਖ ਹੋ ਗਏ ਆ
ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਫੇਸਬੁੱਕ ਦੇਖ ਰਹੀ ਸਾਰੀ ਦੁਨੀਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਮੈਂ ਅਮਰੀਕ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦਾ ਜੀ ਹਰੇਕ ਮੰਗਲਵਾਰ ਨੂੰ ਅਤੇ ਅੱਜ ਵੀ ਹਾਜ਼ਰ ਹੋ ਗਏ ਜੀ ਸੋ ਸਟੂਡੀਓ ਦੀ ਘੜੀ ਉੱਤੇ 4 ਵੱਜ ਗਏ ਸ਼ਾਮ ਦੇ 4 ਮੰਗਲਵਾਰ ਦਾ ਦਿਨ ਆ ਅਤੇ ਅੱਜ ਤਰੀਕ ਹੈ 10 ਜੂਨ ਅਤੇ ਤੁਹਾਡਾ ਸਭ ਦਾ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਨਿਊਜ਼ੀਲੈਂਡ ਖੂਬਸੂਰਤ ਧਰਤੀ ਉੱਥੋਂ ਤੁਹਾਡੇ ਨਾਲ ਜੁੜ ਜਾਈਦਾ ਜੀ ਅਤੇ ਮੌਸਮ ਜਿਹੜਾ ਠੰਡਾ ਆ ਕਾਫੀ ਠੰਡਾ ਆ ਨਿਊਜ਼ੀਲੈਂਡ ਦਾ ਔਰ ਦੁਨੀਆ ਭਰ ਦੇ ਵਿੱਚ ਕਿੱਥੇ ਕਿੱਥੇ ਮੌਸਮ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀ ਸਥਿਤੀ ਹੈ ਉਸ ਬਾਬਤ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਜਿਹੜੀ ਉਹ ਪਾ ਲੈਣੀ ਹੈ ਕਮੈਂਟਾਂ ਦੇ ਜ਼ਰੀਏ ਵੀ ਪਾ ਲੈਣੀ ਹੈ ਅਤੇ ਨਾਲ ਨਾਲ ਸਭ ਤੋਂ ਪਹਿਲਾਂ ਜਿਹੜੀ ਸਥਿਤੀ ਹੈ ਦੋਸਤੋ ਜਿਹੜੀ ਬਣੀ ਹੋਈ ਹੈ ਤੁਹਾਨੂੰ ਵੀ ਪਤਾ ਕਿ ਅਮੈਰੀਕਾ ਦੇ ਵਿੱਚ ਲੋਸ ਐਂਜਲਸ ਹੈ ਉੱਥੇ ਜਿਹੜੀ ਭੰਨਤੋੜ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਅਤੇ ਟਰੰਪ ਹੋਣਾ ਵੱਲੋਂ ਜਿਹੜੀ ਸਖ਼ਤੀ ਵਰਤੀ ਗਈ ਹੈ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਘਰ ਘਰ ਜਾ ਕੇ ਰੇਡ ਜਿਹੜੀਆਂ ਨੇ ਰੇਡਸ ਹੋ ਰਹੀਆਂ ਨੇ ਅਤੇ ਜਿਹੜੇ ਉੱਥੇ ਮਾਈਗ੍ਰੈਂਟਸ ਜਿਹੜੇ ਨੇ ਇਲੀਗਲ ਰਹਿ ਰਹੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਅਤੇ ਉਸ ਸੰਬੰਧ ਦੇ ਵਿੱਚ ਉਸ ਦਾ ਰੋਸ ਮੁਜ਼ਾਹਰਾ ਜਿਹੜਾ ਉਹ ਕੀਤਾ ਜਾ ਰਿਹਾ ਭੰਨਤੋੜ ਕੀਤੀ ਜਾ ਰਹੀ ਹੈ ਪੁਲਿਸ ਦੇ ਉੱਤੇ ਪਥਰਾਓ ਜਿਹੜਾ ਉਹ ਕੀਤਾ ਜਾ ਰਿਹਾ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਉਹ ਭੰਨੀਆਂ ਜਾ ਰਹੀਆਂ ਅੱਗਾਂ ਲਾਈਆਂ ਜਾ ਰਹੀਆਂ ਸੋ ਮਾਫ਼ ਕਰਨਾ ਟਰੰਪ ਸਾਹਿਬ ਉਹਨਾਂ ਦਾ ਫਿਰ ਬਿਆਨ ਵੀ ਇੱਕ ਆਇਆ ਕਿ ਕਹਿੰਦੇ ਨੇ ਵੀ ਭਾਈ ਜਿੰਨੇ ਮਰਜ਼ੀ ਤੁਸੀਂ ਮੁਜ਼ਾਹਰੇ ਕਰ ਲਓ ਜੋ ਮਰਜ਼ੀ ਕਰ ਲਓ ਕਿ ਜਿਹੜੇ ਇਨਲੀਗਲ ਲੋਕ ਨੇ ਉਹਨਾਂ ਨੂੰ ਮੈਂ ਇੱਥੇ ਨਹੀਂ ਰੱਖ ਸਕਦਾ ਉਹਨਾਂ ਨੂੰ ਕੱਢਣ ਦਾ ਜਿਹੜਾ ਉਹਨਾਂ ਨੇ ਟੀਚਾ ਜਿਹੜਾ ਉਹ ਬਣਾਇਆ ਹੋਇਆ ਇਸ ਸਮਾਨ ਦੇ ਵਿੱਚ ਜਿਹੜੀ ਹੈ ਕਾਫੀ ਜਿਹੜੀ ਹੈ ਭੰਨਤੋੜ ਜਿਹੜੀ ਹੈ ਉੱਥੇ ਹੋ ਰਹੀ ਹੈ ਸੜਕਾਂ ਦੇ ਉੱਤੇ ਕਾਫੀ ਗੱਡੀਆਂ ਜਿਹੜੀਆਂ ਨੇ ਉਹ ਜਲਾਈਆਂ ਜਾ ਰਹੀਆਂ ਨੇ ਸੋ ਕਾਫੀ ਲੋਕ ਜਿਹੜੇ ਨੇ ਉਹ ਅਰੈਸਟ ਵੀ ਕੀਤੇ ਜਾ ਰਹੇ ਨੇ ਸੋ ਇਹ ਜਿਹੜਾ ਸਥਿਤੀ ਆ ਬਣੀ ਹੋਈ ਆ ਮਾਫ਼ ਕਰਨਾ ਆਪਣੇ ਲੋਸ ਐਂਜਲਸ ਦੇ ਵਿੱਚ ਸੋ ਹੋਰ ਵੀ ਉੱਥੇ ਤੁਸੀਂ ਰਹਿ ਰਹੇ ਹੋ ਤੇ ਅਗਰ ਦੇਖ ਰਹੇ ਹੋ ਫੇਸਬੁੱਕ ਦੇ ਉੱਤੇ ਤਾਂ ਤੁਸੀਂ ਜ਼ਰੂਰ ਕਮੈਂਟ ਰਾਹੀਂ ਜ਼ਰੂਰ ਦੱਸ ਸਕਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਉੱਥੇ ਬਣੀ ਹੋਈ ਹੈ, ਉਸ ਬਾਬਤ ਤੁਸੀਂ ਸਾਡੇ ਨਾਲ ਸਾਂਝ ਜਿਹੜੀ ਉਹ ਪਾਲਣੀ ਹੈ। ਬਾਕੀ ਨਿਊਜ਼ੀਲੈਂਡ ਦੀ ਗੱਲ ਕਰੀਏ, ਨਿਊਜ਼ੀਲੈਂਡ ਤੋਂ ਕਾਫੀ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਜਿਹੜਾ ਸਿਸਟਮ ਹੈ ਉਹ ਕੰਮ ਕਰਦਾ, ਉਹਦੇ ਵਿੱਚ ਜਿਹੜੇ ਪੇਰੈਂਟਸ ਕੈਟਾਗਰੀ ਨੂੰ ਲੈ ਕੇ ਜਿਹੜੀ ਪਾਲਿਸੀਜ਼ ਆ ਉਹ ਸਾਹਮਣੇ ਆਈ ਹੈ, ਉਸਦਾ ਅਨਾਊਂਸਮੈਂਟ ਹੋਇਆ ਅਤੇ ਉਸਦੇ ਵਿੱਚ ਉਹ ਕਹਿੰਦੇ ਨੇ ਕਿ ਮਾਂ ਦੀ ਦਾਲ ਕਿਸੇ ਨੂੰ ਵੱਧਦੀ ਅਤੇ ਕਿਸੇ ਨੂੰ ਸਵਾਦੀ, ਤਾਂ ਉਹਦੇ ਵਿੱਚ ਜਿਹੜੇ ਹੁਣ ਮੈਨਾਂ ਦਾ ਬਹੁਤ ਨੇੜੇ ਵੋਟਾਂ ਦੀ ਜਿਹੜੀ ਸਥਿਤੀ ਆ ਵੀ ਨਿਊਜ਼ੀਲੈਂਡ 'ਚ ਬਹੁਤ ਜਲਦ ਤੁਹਾਨੂੰ ਪਤਾ ਵੀ ਹੋ ਜਾਣੀ ਆ, ਫਿਰ ਉਸ ਸੰਬੰਧ ਵਿੱਚ ਜਿਹੜੇ ਸਥਿਤੀ ਆ ਜਿਹੜਾ ਕਾਨੂੰਨ ਆ ਇਮੀਗ੍ਰੇਸ਼ਨ ਦਾ ਵੀ ਭਾਈ ਜਿਹੜੇ ਪੇਰੈਂਟਸ ਕੈਟਾਗਰੀ ਆ ਜਿਹੜੀ ਉਸ ਨੂੰ ਵੀ ਜਿਹੜਾ ਆ ਪਾਲਿਸੀ ਜਿਹੜੀਆਂ ਨੇ ਉਹ ਪਾ ਦਿੱਤੀਆਂ ਗਈਆਂ ਕਿ ਤੁਸੀਂ ਆਪਣੇ ਪੇਰੈਂਟਸ ਜਿਹੜੇ ਨੇ 5 ਸਾਲ ਫਿਰ 5 ਸਾਲ ਯਾਨੀ ਕਿ 10 ਸਾਲ ਦੇ ਲਈ ਉਹਨਾਂ ਨੂੰ ਤੁਸੀਂ ਐਜ਼ ਏ ਵਿਜ਼ਟਰ ਤੁਸੀਂ ਆਪਣੇ ਕੋਲ ਬੁਲਾ ਸਕਦੇ ਹੋ। ਸੋ ਉਹ ਜਿਹੜਾ ਜਿਹੜੀ ਪਾਲਿਸੀਜ਼ ਆ ਉਹ ਅਨਾਊਂਸ ਕੱਲ੍ਹ ਹੋ ਗਈਆਂ, ਸੇ ਬੇਸ਼ਰਤ ਉਹਦੇ ਵਿੱਚ ਕੁਛ ਸ਼ਰਤਾਂ ਨੇ ਵੀ ਭਾਈ ਤੁਹਾਡੀ ਇੰਨੀ ਤਨਖਾਹ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਨਿਊਜ਼ੀਲੈਂਡ ਦੇ ਵਿੱਚ ਅਤੇ ਇੰਨੇ ਫੰਡ ਤੁਹਾਡੇ ਕੋਲ ਹੋਣੇ ਚਾਹੀਦੇ ਆ, ਅਤੇ ਨਾਲ ਨਾਲ ਫਿਰ ਉਸਦੀ ਜਿਹੜੀ ਫੀਸ ਹੈ ਉਹ $3,000 ਜਿਹੜੀ ਉਹ ਫੀਸ ਰੱਖੀ ਗਈ ਆ। ਇੱਕ ਪੇਰੈਂਟਸ ਦੇ ਲਈ ਤੁਹਾਡੇ ਕੋਲ $60,000 ਜਿਹੜਾ ਉਹ ਨੋਰਮਲੀ ਹੋਣਾ ਚਾਹੀਦਾ। ਗੁੱਡ ਮਾਰਨਿੰਗ ਸਰ, ਹਾਓ ਆਰ ਯੂ ਆਲ, ਮੈਂ ਅੰਗਰੇਜ਼ੀ ਵਿੱਚ ਵੀ ਪੜ੍ਹ ਲਿਆ, ਮੈਂ ਕਿਹਾ ਜੀ ਸਾਡੇ ਬੰਬੇ ਇੰਡੀਆ ਤੋਂ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ। ਯਾ ਵੈਰੀ ਗੁੱਡ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਆਪਕਾ, ਆਪ ਹਮੇ ਯਾਦ ਕਰਤੇ ਹੈ, ਪੰਜਾਬੀ ਵੀ ਸਮਝਦੇ ਆ, ਮੈਂ ਵੈਸੇ ਹੀ ਹਿੰਦੀ ਦੇ ਵਿੱਚ ਗੱਲ ਕੀਤੀ ਹੈ। ਸੋ ਖੈਰ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀ, ਬਹੁਤ ਮਿਹਰਬਾਨੀ ਹੈ। ਸੋ ਪੋਲਿਸੀਜ਼ ਦੀ ਗੱਲ ਆਪਾਂ ਕਰੀਏ, ਸੋ ਜਿੰਨੇ ਵੀ ਇਮੀਗ੍ਰੇਸ਼ਨ ਐਡਵਾਈਜ਼ਰ ਨੇ ਨਿਊਜ਼ੀਲੈਂਡ ਉਹਨਾਂ ਦੀ ਵੀ ਪ੍ਰੋਪਰ ਸਲਾਹ ਤੁਸੀਂ ਲੈ ਲੈਣੀ, ਅਗਰ ਤੁਸੀਂ ਆਪ ਉਹਦੇ ਵਿੱਚ ਸਾਰੇ ਜਿਹੜੇ ਪੇਪਰ ਆ ਉਹ ਇਕੱਠੇ ਕਰ ਸਕਦੇ ਹੋ, ਤੁਸੀਂ ਆਪ ਅਪਲਾਈ ਕਰ ਸਕਦੇ ਹੋ ਪੇਰੈਂਟਸ ਦੇ ਲਈ, ਜੇ ਤੁਸੀਂ ਮੀਡੀਅਮ ਵੇਜ ਜਿਹੜੀ ਹੈ ਤੁਹਾਡੀ ਉਹ ਵੀ ਹੋਣੀ ਚਾਹੀਦੀ ਹੈ, ਮਿਨੀਮਮ ਵੇਜ ਦੇ ਉੱਤੇ ਇਹ ਕੰਮ ਮੈਨੂੰ ਲੱਗਦਾ ਵੀ ਨਹੀਂ ਹੋਣਾ ਆ। ਅਤੇ ਇਹਦੇ ਵਿੱਚ ਹੋਰ ਕਿਹੜੀਆਂ ਕੁੰਡੀਆਂ ਹੋਣਗੀਆਂ, ਕਿਹੜੇ ਹੋਰ ਗੱਲਬਾਤ ਜਿਹੜੀ ਹੈ ਇਸ ਸੰਬੰਧ ਦੇ ਵਿੱਚ ਤੁਸੀਂ ਕਰ ਸਕਦੇ ਹੋ, ਅਤੇ ਉਹ ਤੁਸੀਂ ਫਿਰ ਆਪਣੇ ਜਿਹੜੇ ਇਮੀਗ੍ਰੇਸ਼ਨ ਤੁਹਾਡੇ ਜਿਹੜੇ ਵੀ ਐਡਵਾਈਜ਼ਰ ਨੇ ਲਾਇਸੈਂਸ ਐਡਵਾਈਜ਼ਰ ਇਹ ਵੀ ਨਾਲ ਜ਼ਰੂਰ ਤੁਸੀਂ ਧਿਆਨ ਰੱਖਣਾ, ਲਾਇਸੈਂਸ ਐਡਵਾਈਜ਼ਰ ਜਿਹੜੇ ਨੇ ਉਹਨਾਂ ਤੋਂ ਸਲਾਹ ਜਿਹੜੀ ਆਪਣੀ ਪੂਰੀ ਲੈ ਲੈਣੀ ਹੈ ਅਗਰ ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ। ਵੈਸੇ ਕਾਫੀ ਸੰਸਥਾਵਾਂ ਜਿਹੜੀਆਂ ਨੇ ਇਸ ਦੇ ਵਿੱਚ ਲੱਗੀਆਂ ਹੋਈਆਂ ਸਨ, ਵੀ ਭਾਈ ਇਹ ਜਿਹੜਾ ਮੁੱਦਾ ਹੈ ਕਾਫੀ ਲੰਬੇ ਸਮੇਂ ਤੋਂ ਫਸਿਆ ਹੋਇਆ ਸੀ ਕਿ ਇਹ ਜਿਹੜੀ ਪੇਰੈਂਟਸ ਕੈਟਾਗਰੀ ਹੈ ਇਹਦੇ ਬਾਬਤ ਜਿਹੜੀ ਇਮੀਗ੍ਰੇਸ਼ਨ ਹੈ ਉਹ ਬੜੀ ਚੁੱਪ ਹੈ, ਉਹਨੇ ਕੁਛ ਦੱਸਿਆ ਨਹੀਂ। ਸੋ ਇਹ ਜਿਹੜੀ ਅਨਾਊਂਸਮੈਂਟ ਜਿਹੜੀ ਇਹ ਹੋ ਗਈ ਆ। ਸੋ ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਵੀ ਮੈਂ ਲਾਇਸੈਂਸ ਐਡਵਾਈਜ਼ਰ ਦੀ ਇਸ ਗੱਲ ਕਰ ਰਿਹਾ ਕਿ ਏਜੰਟਾਂ ਦੇ ਥਰੂ ਹਜੇ ਵੀ ਆਪਣੇ ਲੋਕ ਜਿਹੜੇ ਨੇ +2 ਕਰਕੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਪੈਸੇ ਪਸਾ ਰਹੇ ਨੇ ਅਤੇ ਫਿਰ ਜਾ ਕੇ ਉੱਥੇ ਫਸ ਜਾਂਦੇ ਨੇ, ਏਅਰਪੋਰਟ ਤੋਂ ਨਹੀਂ ਚੜ੍ਹਨ ਦਿੱਤੇ ਜਾਂਦੇ, ਅਤੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਵੀ ਨਕਲੀ, ਅਤੇ ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਵੀ ਨਕਲੀ। ਫਿਰ ਉਹ ਕੰਪਲੇਂਟ ਕਰਦੇ ਆ ਜੀ ਸਾਡੇ ਕੋਲੋਂ 20-30 ਲੱਖ ਰੁਪਇਆ ਜਿਹੜਾ ਉਹ ਏਜੰਟ ਨੇ ਲੈ ਲਿਆ ਹੋਇਆ ਔਲਰੇਡੀ ਅਤੇ ਸਾਨੂੰ ਤਾਂ ਚੜ੍ਹਨ ਵੀ ਨਹੀਂ ਦਿੱਤਾ। ਸੋ ਇਸ ਕਰਕੇ ਜਿਹੜੀ ਵੀ ਵੈਬਸਾਈਟ ਆ ਨਿਊਜ਼ੀਲੈਂਡ ਦੀ, ਖਾਸ ਕਰਕੇ ਵੈਬਸਾਈਟ ਦੇ ਉੱਤੇ ਸਾਰੀ ਜਾਣਕਾਰੀ ਆ ਉਸਨੂੰ ਪੜ੍ਹੋ, ਉਸਨੂੰ ਪੜ੍ਹ ਕੇ ਫਿਰ ਕਿਸੇ ਦੀ ਸਲਾਹ ਵੀ ਲੈ ਲਓ, ਕੋਈ ਸਲਾਹ ਲੈਣੀ ਕੋਈ ਮਾੜੀ ਗੱਲ ਨਹੀਂ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜੀ ਅਗਰ ਸਲਾਹ ਲੈਣੀ ਹੈ ਨਾ ਸਭ ਤੋਂ ਸਸਤੀ ਚੀਜ਼ ਆ, ਇੱਕ ਤੋਂ ਸਲਾਹ ਲਓਗੇ 1000 ਬੰਦਾ ਤੁਹਾਨੂੰ ਸਲਾਹ ਦੇਣ ਆਜੂਗਾ, ਜੇ ਤੁਸੀਂ ਮਦਦ ਮੰਗਣੀ ਆ ਤਾਂ ਫਿਰ ਤੁਸੀਂ 1000 ਤੋਂ ਮਦਦ ਮੰਗਣੀ ਆ ਤਾਂ ਇੱਕ ਅੱਧੇ ਨੇ ਤੁਹਾਡੀ ਮਦਦ ਕਰਨੀ ਆ। ਸੋ ਇਸ ਕਰਕੇ ਪ੍ਰੋਪਰ ਸਲਾਹ ਲੈ ਲੈਣੀ ਕੋਈ ਮਾੜੀ ਗੱਲ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਗਿਣਤੀ ਭਾਈਚਾਰੇ ਦੀ ਪੱਲੇ ਨਿਰਾਸ਼ਾ ਹੀ ਪਈ ਆ ਜੀ, ਬਿਲਕੁਲ ਮੈਂ ਉਹੀ ਕਹਿ ਰਿਹਾ ਜੇ ਵੀ ਕਈਆਂ ਨੂੰ ਮਾਂ ਦੀ ਦਾਲ ਵੱਧਦੀ ਅਤੇ ਕਈਆਂ ਨੂੰ ਸਵਾਦੀ। ਸੋ ਇਹਦੇ ਵਿੱਚ ਪੋਲਿਸੀਜ਼ ਦੇ ਵਿੱਚ ਹੁਣ ਜਿਹੜੀਆਂ ਇਹ ਇਮੀਗ੍ਰੇਸ਼ਨ ਨੇ ਜਿਹੜੀਆਂ ਬਣਾ ਦਿੱਤੀਆਂ ਨੇ, ਇਸਦੇ ਵਿੱਚ ਸਾਡੇ ਜਿਹੜੇ ਹੁਣ ਪੋਲੀਟੀਸ਼ੀਅਨ ਜਿਹਨਾਂ ਨੂੰ ਆਪਾਂ ਵੋਟਾਂ ਪਾਉਂਦੇ ਹਾਂ, ਫਿਰ ਉਹਨਾਂ ਤੱਕ ਇਹ ਸਵਾਲ ਬੜੇ ਬਣਦੇ ਆ ਵੀ ਭਾਈ ਤੁਸੀਂ ਇਸਦੇ ਵਿੱਚ ਜਾ ਕੇ ਸ਼ਮੂਲੀਅਤ ਕਰੋ ਵੀ ਇਹਨੂੰ ਸੋਧ ਕਰੋ, ਜਾਂ ਫਿਰ ਇਹਦੇ ਵਿੱਚ ਹੋਰ ਜਿਹੜੀਆਂ ਕਠਿਨਾਈਆਂ ਆ ਸਕਦੀਆਂ ਨੇ ਜਾਂ ਜਿਹੜੀਆਂ ਕਠਿਨਾਈਆਂ ਆਈਆਂ ਨੇ ਉਹਨਾਂ ਨੂੰ ਫਿਰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰੀਏ। ਹਰਮਨਪ੍ਰੀਤ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਬਹੁਤ ਮਿਹਰਬਾਨੀ ਹੈ, ਬਹੁਤ ਧੰਨਵਾਦ ਹੈ। ਪਰ ਅੱਜ ਨਿਊਜ਼ੀਲੈਂਡ ਦੀ ਗੱਲ ਕਰੀਏ ਦੋਸਤੋ, ਮੌਸਮ ਠੰਡਾ ਹੋਣ ਜਾ ਰਿਹਾ, ਜਦੋਂ ਜਿੱਦਾਂ ਇਹ ਪੋਲਿਸੀਜ਼ ਆ ਗਈਆਂ ਅਤੇ ਮੌਸਮ ਠੰਡਾ ਹੋ ਰਿਹਾ, ਧੁੰਦ ਪੈਣੀ ਸ਼ੁਰੂ ਹੋ ਗਈ ਆ ਅਤੇ ਕਾਫੀ ਜਿਹੜੀਆਂ ਉਡਾਣਾਂ ਜਿਹੜੀਆਂ ਨੇ ਅੱਜ ਏਅਰਪੋਰਟ ਦੇ ਉੱਤੇ ਪ੍ਰਭਾਵਿਤ ਹੋਈਆਂ, ਆਵਾਜਾਈ ਪ੍ਰਭਾਵਿਤ ਹੋਈ, ਉਹਦੇ ਵਿੱਚ ਕਈ ਜਿਹੜੇ ਜਹਾਜ਼ ਆ ਉਹ ਲੇਟ ਚੱਲੇ, ਅਤੇ ਇਹ ਗਾਹਾਂ ਗਾਹਾਂ ਅੱਗੇ ਵੀ ਹੋਣਾ। ਅਗਰ ਤੁਸੀਂ ਪਲੈਨਿੰਗ ਕਰ ਰਹੇ ਹੋ ਕਿ ਭਾਈ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਜਹਾਜ਼ ਦੇ ਵਿੱਚ, ਤਾਂ ਮੌਸਮ ਦੀ ਜਿਹੜੀ ਜਾਣਕਾਰੀ ਉਹ ਲੈ ਲਿਆ ਕਰੋ, ਤਾਂ ਉਹਦੇ ਨਾਲ ਤੁਹਾਡਾ ਜਿਹੜਾ ਟਾਈਮ ਹੈ ਉਹ ਸ਼ਾਇਦ ਨਾ ਖਰਾਬ ਹੋਵੇ। ਗੁਰਦੀਪ ਸਿੰਘ ਅੜਵਾਲ ਜੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ ਵੀ। ਤੋ ਇਸੇ ਕਰਕੇ ਏਦਾਂ ਹੀ ਆ ਵੀ ਭਾਈ ਜਿਹੜਾ ਨਿਊਜ਼ੀਲੈਂਡ ਹੈ ਉਹਦੀ ਮੈਂ ਉਹੀ ਗੱਲ ਕਰ ਰਿਹਾ ਵੀ ਜਿੱਥੇ ਵੀ ਜਾਣਾ ਤੁਸੀਂ ਆਪਣਾ ਜਿਹੜਾ ਮੌਸਮ ਉਹ ਧਿਆਨ ਨਾਲ ਆਪਣਾ ਦੇਖ ਲੈਣਾ। ਪਰ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਸਾਡੇ ਮਿੱਤਰ ਪਿਆਰੇ ਜਿਹੜੇ ਵੀ ਜੁੜੇ ਆ, ਇੰਡੀਆ ਦੇ ਵਿੱਚ ਜੁੜੇ ਆ, ਉਹਨਾਂ ਦਾ ਵੀ ਧੰਨਵਾਦ ਬਈ ਵੀ ਕਿਸ ਤਰ੍ਹਾਂ ਦਾ ਮੌਸਮ ਹੈ। ਕਹਿੰਦੇ ਵੀ ਬਹੁਤ ਜ਼ਿਆਦਾ ਗਰਮੀ ਜਿਹੜੀ ਹੈ ਉਹ ਪੈ ਰਹੀ ਹੈ। ਗਰਮੀ ਦੇ ਕਾਰਨ ਕੀ ਨੇ ਇਹਦੇ ਬਾਰੇ ਵੀ ਤੁਸੀਂ ਜ਼ਰੂਰ ਦੱਸਿਆ ਕਰੋ। ਸਾਡੇ ਜੈਲ ਸਿੰਘ ਜੀ ਹਨ ਦਿੱਲੀ ਦੇ ਵਿੱਚ, ਉਹ ਕਾਫੀ ਬੂਟੇ ਲਾਉਂਦੇ ਨੇ, ਕਾਫੀ ਹਰੇਕ ਉਹਨਾਂ ਨੇ ਟੀਚਾ ਮਿਥਿਆ ਹੋਇਆ ਕਿ ਹਫ਼ਤੇ ਦੇ ਜਾਂ ਮਹੀਨੇ ਦੇ ਇੰਨੇ ਬੂਟੇ ਲਾਉਣੇ ਹੀ ਲਾਉਣੇ ਆ। ਫਿਰ ਉਹਨਾਂ ਦੀ ਦੇਖਭਾਲ ਜਿਹੜੀ ਉਹ ਕੀਤੀ ਜਾਂਦੀ ਆ। ਕਿਤੇ ਨਾ ਕਿਤੇ ਇਹ ਵੀ ਇਨਸਾਨੀਅਤ ਦੇ ਨਾਂ ਦੇ ਉੱਤੇ ਗਰਮੀ ਨੂੰ ਘਟਾਉਣ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਪਰ ਕਹਿੰਦੇ ਨੇ ਕਿ ਪਾਰਾ ਕਾਫੀ ਜਿਹੜਾ ਉਹ ਵੱਧ ਰਿਹਾ ਤੇ ਬਹੁਤ ਮੁਸ਼ਕਿਲ ਹੋ ਰਿਹਾ ਇਸ ਵਾਰ ਗਰਮੀ ਜਿਹੜੀ ਉਹ ਵੱਧ ਰਹੀ ਆ। ਮੈਨੂੰ ਲੱਗਦਾ ਵੀ ਜਿਹੜੀ ਗਰਮੀ ਹੈ ਇਹ ਖਾਸ ਕਰਕੇ ਆਪਾਂ ਨੂੰ ਜੂਸ ਟੂ ਜੇ ਨਹੀਂ ਹੋ ਗਏ ਵੀ ਹੁਣ ਯਾਰ ਪਿੰਡਾਂ ਦੇ ਵਿੱਚ ਏਸੀ ਵੀ ਲੱਗ ਹੈ। ਹੁਣ ਦੇਖੋ ਮੈਂ ਵੈਸੇ ਐਗਜ਼ਾਮਪਲ ਦੇ ਦਿੰਦਾ ਵੀ ਗਰਮੀ ਦੀ ਜਾਂ ਠੰਡ ਦੀ। ਹੁਣ ਜਦੋਂ ਮੈਂ ਘਰੋਂ ਤੁਰਿਆ ਤਾਂ ਜਿਹੜੀ ਕਾਰ ਆ ਉਹਦੇ ਵਿੱਚ ਜਿਹੜਾ ਕਿਉਂਕਿ ਠੰਡ ਨਾਲ ਥੋੜੇ ਜਿਹੇ ਹੱਥ ਵੀ ਠਰ ਰਹੇ ਸੀ ਤੇ ਵੈਸੇ ਠੰਡ ਥੋੜੀ ਥੋੜੀ ਲੱਗ ਰਹੀ ਸੀ। ਜਿਵੇਂ ਕਾਰ ਦੇ ਵਿੱਚ ਤੁਸੀਂ ਬੈਠੇ ਤਾਂ ਸੁੱਚ ਦੱਬ ਦਿੱਤਾ, ਜਿਹੜਾ ਉਹ ਸਟੇਅਰਿੰਗ ਹੈ ਉਹ ਵੀ ਗਰਮ ਜਿਹਾ ਹੋ ਗਿਆ ਹੈ, ਨਿੱਘਾ ਜਿਹਾ ਹੋ ਗਿਆ ਤੇ ਜਿਹੜੀ ਸੀਟ ਹੈ ਉਹ ਵੀ ਨਿੱਘੀ ਜਿਹੀ ਹੋ ਗਈ, ਪਤਾ ਨਹੀਂ ਲੱਗਿਆ ਵੀ ਠੰਡ ਹੈ ਕਿ ਕੀ ਹੈ ਨਾ। ਜਿੱਦੇ ਤੁਸੀਂ ਫਿਰ ਬਾਹਰ ਨਿਕਲਦੇ ਹੋ ਫਿਰ ਤੁਹਾਨੂੰ ਠੰਡ ਜ਼ਿਆਦਾ ਮਹਿਸੂਸ ਹੁੰਦੀ ਆ। ਸੋ ਇਹ ਕਾਰਨ ਵੀ ਬਣੇ ਆ ਜਿਹੜਾ ਪਿੰਡਾਂ ਦੇ ਵਿੱਚ ਆਪਾਂ ਏਸੀ ਹੁਣ ਘਰਾਂ ਦੇ ਵਿੱਚ ਲਾ ਲਏ ਆ, ਸਹੂਲਤ ਹੋ ਗਈ, ਚਲੋ ਵਧੀਆ ਗੱਲ ਆ। ਪਰ ਜਦੋਂ ਆਪਾਂ ਉੱਥੋਂ ਬੈਠ ਕੇ ਤਾਂ ਫਿਰ ਆਪਾਂ 40 ਡਿਗਰੀ 42 ਡਿਗਰੀ ਦੇ ਬਾਅਦ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਸਾਨੂੰ ਇਹ ਲੱਗਦਾ ਵੀ ਬਸ ਵੀ ਹੁਣ ਤਾਂ ਖਤਮ ਹੈ ਕਹਾਣੀ, ਹੈ ਨਾ, ਵੀ ਮਰ ਗਏ ਹੈ ਨਾ। ਅਤੇ ਉਹ ਚੀਜ਼ ਵੀ ਕੰਮ ਕਰਦੀ ਆ ਕਿਤੇ ਨਾ ਕਿਤੇ ਵੀ ਭਾਈ ਅਸੀਂ ਸਹੂਲਤਾਂ ਨੂੰ ਵੀ ਅਪਣਾ ਲਿਆ ਪਰ ਉਹਦੇ ਬਾਬਤ ਫਿਰ ਸਾਨੂੰ ਇਹ ਗਰਮੀ ਜਿਹੜੀ ਹੈ ਉਹ ਦੁੱਗਣੀ ਲੱਗਦੀ ਆ। ਸੋ ਠੰਡਾ ਪਾਣੀ ਪੀਂਦੇ ਰੱਖੋ, ਨਿੰਬੂ ਪਾਣੀ ਜਿਹੜਾ ਉਹ ਜ਼ਰੂਰ ਪੀਣਾ, ਹਲਦੀ ਵਾਲਾ ਦੁੱਧ ਵੀ ਪੀਂਦੇ ਰਹਿਣਾ, ਗਰਮੀ ਜਿੰਨੀ ਮਰਜ਼ੀ ਹੋਵੇ ਗਰਮ ਪਾਣੀ ਵੀ ਪਿਆ ਕਰੋ, ਕਹਿੰਦੇ ਸਵੇਰ ਨੂੰ ਵੀ ਚੰਗਾ ਰਹਿੰਦਾ ਵੀ ਤੁਸੀਂ ਬਿਮਾਰ ਨਹੀਂ ਹੁੰਦੇ। ਲੱਸੀ ਦੁੱਧ ਜਿਹੜਾ ਆ ਇਹ ਪੀਆ ਕਰੋ, ਪਿੰਡਾਂ ਦੇ ਵਿੱਚ ਖਾਸ ਕਰਕੇ ਹਜੇ ਬਹੁਤ ਹੀ ਵਧੀਆ ਨੇ ਦੁੱਧ ਜਿਹੜੇ ਲੱਸੀ ਉਹ ਮਿਲਦੇ ਨੇ, ਪਰ ਬਾਕੀ ਜਿਹੜੇ ਵੱਡੀ ਵਾਈਡਰ ਕਮਿਊਨਿਟੀ ਆ ਦੋਸਤੋ ਉਹਦੇ ਵਿੱਚ ਜਿਹੜਾ ਇਹ ਦੁੱਧ ਅਤੇ ਆਪਣਾ ਜਿਹੜਾ ਡੇਅਰੀ ਪ੍ਰੋਡਕਟ ਹੈ ਇਹਦੇ ਵਿੱਚ ਕਾਫੀ ਮਿਲਾਵਟਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਆ, ਉਹ ਤੋਂ ਪਹਿਲਾਂ ਤੋਂ ਸ਼ੁਰੂ ਆ। ਪਰ ਇਹ ਉੱਤੇ ਜਾਂਚ ਪੜਤਾਲ ਕਰਨ ਲਈ ਆਮ ਬੰਦੇ ਦੀ ਹੱਥ ਵਸ ਨਹੀਂ ਹੈ। ਜਦੋਂ ਉਹ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉੱਥੇ ਜਿਹੜਾ ਉਹ ਪੈਸੇ ਦੇ ਨਾਲ ਸਭ ਕੁਝ ਦਬਾ ਲਿਆ ਜਾਂਦਾ ਹੈ। ਸੋ ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਹੜਾ ਸਿਹਤ ਨੂੰ ਲੈ ਕੇ ਜਿਹੜਾ ਇਹ ਚੀਜ਼ਾਂ ਜਿਹੜੀਆਂ ਨੇ ਉੱਥੇ ਹੋ ਰਹੀਆਂ ਨੇ। ਸੋ ਬਸ ਇੰਨੀਆਂ ਕੁ ਗੱਲਾਂ ਬਾਤਾਂ ਮੈਂ ਕਹਿੰਦਾ ਆਪਾਂ ਅੱਜ ਕਰ ਲਈਏ ਤਾਂ ਫਿਰ ਤੁਹਾਡੇ ਨਾਲ ਜਿਹੜੀ ਸਾਂਝ ਆ ਮੈਂ ਸੋਚਦਾ ਸੀ ਵੀ ਇਸ ਤਰ੍ਹਾਂ ਪਾ ਲਈਏ ਬਸ ਫੇਸਬੁੱਕ ਦੇ ਜ਼ਰੀਏ ਵੀ ਭਾਈ ਨਿਊਜ਼ੀਲੈਂਡ ਦੇ ਵਿੱਚ ਅਸੀਂ ਪ੍ਰੋਗਰਾਮ ਕਰਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਆਪਾਂ ਗੀਤ ਸੰਗੀਤ ਵੀ ਲਾਈਦਾ, ਤੁਸੀਂ ਔਨਲਾਈਨ ਜਿਹੜਾ ਇਸ ਨੂੰ ਸੁਣ ਸਕਦੇ ਹੋ planetaudio.org.nz ਨੱਚਦਾ ਪੰਜਾਬ ਦੇ ਉੱਤੇ ਤੁਸੀਂ ਸਾਰੇ ਪ੍ਰੋਗਰਾਮ ਜਿਹੜੇ ਉਹ ਸੁਣ ਸਕਦੇ ਹੋ, ਲਾਈਵ ਵੀ ਸੁਣ ਸਕਦੇ ਹੋ ਅਤੇ ਤੁਹਾਡਾ ਸਭ ਦਾ ਧੰਨਵਾਦ ਹੈ ਅਤੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਜੀ। ਪੰਜਾਬ ਪੰਜਾਬੀ ਜਿੱਥੇ ਵੀ ਵੱਸਦੀ ਆ ਜਿੰਦਾਬਾਦ ਹੈ, ਜਿੰਦਾਬਾਦ ਰਹੇਗੀ। ਅਤੇ ਪੰਜਾਬੀ ਨਿਊਜ਼ੀਲੈਂਡ ਦੇ ਵਿੱਚ ਵੀ ਛਾਏ ਹੋਏ ਨੇ, ਪੰਜਾਬੀ ਆ ਗਏ ਹੋਏ ਨੇ ਅਤੇ ਪੰਜਾਬੀ ਛਾ ਗਏ ਹੋਏ ਨੇ, ਤੋ ਸਾਰੇ ਪਾਸੇ ਪੰਜਾਬੀ ਛਾਏ ਹੋਏ ਨੇ। ਪਰ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਆ ਪਾਪੂਲੇਸ਼ਨ ਜਿਹੜੀ ਆ ਉਹ ਵੀ ਪ੍ਰਵਾਸੀਆਂ ਕਰਕੇ ਆ ਦੋਸਤੋ, ਪ੍ਰਵਾਸੀ ਜਿਹੜੇ ਨੇ ਕਹਿੰਦੇ ਨੇ ਕਿ ਆਉਂਦੇ ਹੋਰ 2000 ਆਪਣੇ 40 ਤੱਕ ਇਹ ਜਿਹੜੀ ਆਬਾਦੀ ਆ 6 ਮਿਲੀਅਨ ਦੇ ਲਗਭਗ ਹੋ ਜਾਣੀ ਹੈ, ਜਿਹੜੀ ਕਿ ਹੁਣ 5.3 ਤੱਕ ਹੈ, ਤਾਂ ਇਹ ਹੁਣ ਵਧਣੀ ਹੀ ਵਧਣੀ ਹੈ। ਆਉਂਦੇ ਉਹਨਾਂ ਨੇ 40 ਸਾਲ ਦਾ ਹੋਰ ਜਿਹੜਾ ਆ ਉਹ ਡਾਟਾ ਜਿਹੜਾ ਆ ਉਹ ਰੱਖ ਦਿੱਤਾ ਕਿ ਭਾਈ ਇਹ 7 ਤੋਂ ਫਿਰ 8 ਮਿਲੀਅਨ ਇਹ ਵਧਣੀ ਹੀ ਵਧਣੀ ਆ, ਪ੍ਰਵਾਸੀਆਂ ਕਰਕੇ ਵੱਧ ਰਹੀ ਹੈ। ਸੋ ਚੰਗੀ ਗੱਲ ਆ ਕਿ ਸਾਡਾ ਭਾਈਚਾਰਾ ਜਿਹੜਾ ਵੱਧ ਫੁੱਲ ਰਿਹਾ ਇੱਥੇ, ਪਰ ਇਹ ਜਿਹੜੇ ਅੰਕੜੇ ਜਿਹੜੇ ਨੇ ਵੱਧ ਰਹੇ ਨੇ ਉਹਦੇ ਲਈ ਸੋਰਸਿਸ ਜਿਹੜੇ ਨੇ ਉਹ ਕਿਵੇਂ ਪੈਦਾ ਹੋਣਗੇ, ਜਿਹੜੀ ਲੇਬਰ ਆ ਇੱਥੇ ਕੰਮ ਕਰਦੀ ਆ ਜਾਂ ਫਿਰ ਇੱਥੇ ਜਿਹੜਾ ਇੰਡਸਟਰੀਅਲ ਏਰੀਆ ਆ ਉਹ ਕਿਵੇਂ ਵਧੇਗਾ, ਤਾਂ ਉਹਨਾਂ ਲਈ ਵੀ ਜਿਹੜੇ ਕੰਮ ਦੇ ਸੋਰਸਿਸ ਨੇ ਉਹ ਕਿੱਦਾਂ ਵਧਣਗੇ। ਪਾਪੂਲੇਸ਼ਨ ਵਧਣਾ ਕੋਈ ਮਾੜੀ ਗੱਲ ਨਹੀਂ, ਸਾਡਾ ਭਾਈਚਾਰਾ ਬਹੁਤ ਵਧੀਆ ਵੱਧ ਰਿਹਾ, ਵਧੀਆ ਤਰੱਕੀ ਕਰ ਰਿਹਾ। ਪਰ ਇਸ ਨੂੰ ਦੇਖਦੇ ਹੋਏ ਹੁਣ ਦੇ ਜਿਹੜੇ ਹਾਲਾਤ ਨੇ ਨਿਊਜ਼ੀਲੈਂਡ ਦੇ ਉਹ ਬਹੁਤ ਹੀ ਕੰਮ ਦੇ ਪੱਖੋਂ, ਕੰਮ ਕਿਸੇ ਨੂੰ ਖਾਸ ਮਿਲ ਨਹੀਂ ਰਿਹਾ, ਕੰਮ ਬਹੁਤੇ ਚੱਲ ਨਹੀਂ ਰਹੇ, ਉਸਦੀ ਵਜ੍ਹਾ ਵੀ ਤੁਸੀਂ ਵੀ ਜਾਣਦੇ ਹੋ। ਅਮਨਦੀਪ ਸਤਿ ਸ਼੍ਰੀ ਅਕਾਲ ਜੀ, ਅਮਨਦੀਪ ਬਹੁਤ ਮਿਹਰਬਾਨੀ ਹੈ, ਅਤੇ ਗੁਰਦੀਪ ਸਿੰਘ ਜੀ ਤੁਹਾਡਾ ਵੀ ਧੰਨਵਾਦ ਹੈ। ਤੇ ਉਹ ਚੀਜ਼ ਜਿਹੜੀ ਆ ਕੰਮ ਦੇ ਹਾਲਾਤ ਜਿਹੜੇ ਨੇ ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ ਬਹੁਤੇ ਚੰਗੇ ਨਹੀਂ ਹੈ। ਇੰਡਸਟਰੀਅਲ ਜਾਂ ਫਿਰ ਤੁਸੀਂ ਨੋਰਮਲ ਜਿਹੜੀਆਂ ਸਾਡੀਆਂ ਦੁਕਾਨਾਂ ਨੇ ਭਾਈਚਾਰਾ ਰਿਟੇਲ ਜਿਹੜੇ ਕਰਦੇ ਨੇ ਉਹਨਾਂ ਤੋਂ ਵੀ ਪੁੱਛੋ ਤੇ ਇੱਧਰ ਉੱਧਰ ਜਾਓ ਤੇ ਜਿੰਨਾ ਕੁ ਕੰਪੀਟੀਸ਼ਨ ਹੈ ਉਨੇ ਹਿਸਾਬ ਦੇ ਨਾਲ ਪਾਪੂਲੇਸ਼ਨ ਨਹੀਂ ਹੈ, ਉਨਾ ਕੰਮ ਨਹੀਂ ਹੈ ਇੱਥੇ ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ। ਸੋ ਇਹ ਥੋੜਾ ਜਿਹਾ ਪ੍ਰੋਬਲਮ ਜਿਹੜੀ ਉਹ ਜ਼ਰੂਰ ਬਣੀ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ, ਪਰ ਤੁਸੀਂ ਕੋਈ ਫਿਕਰ ਨਹੀਂ ਕਰਨਾ, ਹਰ ਇੱਕ ਚੀਜ਼ ਦੇ ਵਿੱਚ ਦੇਰ ਤਾਂ ਹੈ, ਅੰਧੇਰ ਤਾਂ ਨਹੀਂ ਹੁੰਦਾ। ਤੇ ਇਹ ਤੁਸੀਂ ਆਪਣਾ ਭਾਈ ਜ਼ਰੂਰ ਖਿਆਲ ਰੱਖਣਾ ਸੀ। ਉੱਧਰ ਜੇ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਦੇ ਵਿੱਚ ਵੀ ਜੇ ਕੋਈ ਮਿੱਤਰ ਪਿਆਰੇ ਸੁਣਦੇ ਨੇ ਉਹ ਕਹਿੰਦੇ ਨੇ ਕਿ ਵਰਕ ਪਰਮਿਟ ਨਿਯਮਾਂ ਦੇ ਵਿੱਚ ਕੀਤਾ ਵੱਡਾ ਬਦਲਾਅ, ਵਿਦੇਸ਼ੀ ਕੰਮ ਜਿਹੜੇ ਕਾਮੇ ਨੇ ਉਹ ਵਰਕ ਪਰਮਿਟ ਆਉਣ ਤੋਂ ਪਹਿਲਾਂ ਕਰ ਸਕਦੇ ਨੇ ਕੰਮ, ਵਰਕ ਪਰਮਿਟ ਅਰਜ਼ੀ ਲੰਬਿਤ ਹੋਣ ਤੋਂ ਵੀ ਕੰਮ ਕਰਨਾ ਰੱਖ ਸਕਦੇ ਨੇ ਜਾਰੀ। ਸੋ ਪਹਿਲਾਂ ਇਹ ਮੇਲਾ ਦਾ ਨਹੀਂ ਸੀ, ਸੋ ਇਹ ਮੇਲਾ ਦਾ ਜਿਹੜੇ ਵਰਕ ਪਰਮਿਟ ਦੀ ਉੱਥੇ ਭਾਈਚਾਰਾ ਸਾਡਾ ਖਾਸ ਕਰਕੇ ਸਟੂਡੈਂਟ ਭਾਈਚਾਰਾ ਉਹ ਵੀ ਇਸ ਤੋਂ ਰਾਹਤ ਸ਼ਾਇਦ ਮਹਿਸੂਸ ਕਰੂਗਾ ਭਾਈ ਵੀ ਕੰਮ ਕਰਨ ਦੀ ਇਜਾਜ਼ਤ ਹੈ ਜੇ ਵਰਕ ਪਰਮਿਟ ਤੁਹਾਡਾ ਹਜੇ ਨਹੀਂ ਵੀ ਆਇਆ ਤੇ ਤੁਸੀਂ ਅਪਲਾਈ ਕੀਤਾ ਹੋਇਆ। ਸੋ ਖੈਰ ਬਹੁਤ ਬਹੁਤ ਧੰਨਵਾਦ ਇੱਥੋਂ ਜੀ। ਆਹ ਮੈਂ ਹੁਣ ਖ਼ਬਰ ਕੱਢੀ ਆ ਜਿਹੜੀ ਮੈਂ ਗੱਲ ਕਰ ਰਿਹਾ ਸੀ ਪੰਜਾਬ ਦੀ। ਪੰਜਾਬ ਦੇ ਵਿੱਚ ਕਹਿਰ ਦੀ ਗਰਮੀ ਪਾਰਾ 44 ਤੋਂ ਉੱਪਰ, 13 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਉਹ ਜਿਹੜਾ ਔਰੇਂਜ ਜਿਹੜਾ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ 13 ਜ਼ਿਲ੍ਹਿਆਂ ਦੇ ਵਿੱਚ। ਉਸ 'ਚ ਅੰਮ੍ਰਿਤਸਰ ਆ, ਤੰਦੂਰ ਵਾਂਗੂ ਕਹਿੰਦੇ ਨੇ ਤਪ ਰਿਹਾ ਜੀ ਪੰਜਾਬ, ਤਰਨ ਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਪਟਿਆਲਾ, ਸੰਗਰੂਰ ਸਾਰੇ ਹੀ ਨੇ, ਬਰਨਾਲਾ, ਬਠਿੰਡਾ, ਫਰੀਦਕੋਟ, ਮੁਕਤਸਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦੋਸਤੋ ਇਹ ਔਰੇਂਜ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ। ਸੋ 14 ਜੂਨ ਨੂੰ ਕਹਿੰਦੇ ਨੇ ਕਿ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਹੈ। ਸੋ ਬਾਕੀ ਤੁਸੀਂ ਭਾਈ ਆਪਣਾ ਖਿਆਲ ਰੱਖਣਾ। ਸੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਥੇ ਹੀ ਫੇਸਬੁੱਕ ਦੀ ਦੁਨੀਆ ਨੂੰ। ਅਤੇ ਆਪਾਂ ਫਿਰ ਥੋੜ੍ਹਾ ਥੋੜ੍ਹਾ ਮਿਊਜ਼ਿਕ ਤੁਹਾਨੂੰ ਸੁਣਾ ਦੇਣਾ, ਪਰ ਗਾਣੇ ਨਹੀਂ ਮੈਂ ਸੁਣਾ ਸਕਦਾ ਕਿਉਂਕਿ ਗਾਣੇ ਵੀ ਫੇਸਬੁੱਕ 'ਤੇ ਅਲਾਊਡ ਨਹੀਂ ਹੈਗੇ। ਅਤੇ ਨਿਊਜ਼ੀਲੈਂਡ ਦੇ ਵਿੱਚ ਦੋਸਤੋ 104.6 ਸਪਲੈਂਡਰ ਐਫ ਐਮ ਤੋਂ ਹਰੇਕ ਮੰਗਲਵਾਰ ਹੋ ਜਾਈਦਾ। 815-8100 ਸਟੂਡੀਓ ਦਾ ਫੋਨ ਨੰਬਰ ਹੈ। ਆਪਦੀ ਸੇਵਾ ਲਈ ਗਈ ਹੈ ਜੀ ਇਸ ਹਫ਼ਤੇ ਅਖੀਰ ਦੇ ਵਿੱਚ ਕਰਕੇ ਪਰਿਵਾਰ ਸਮੇਤ। ਹਾਂਜੀ ਦੀਪਾ ਬਰਾੜ ਜੀ ਬਹੁਤ ਬਹੁਤ ਧੰਨਵਾਦ ਹੈ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਦੀ ਤਰਫੋਂ। ਅਖੰਡ ਪਾਠ ਸਾਹਿਬ ਦੀ ਸੇਵਾ ਹੈ ਜੀ ਇਸ ਵੀਕਐਂਡ ਦੇ ਉੱਤੇ, ਅਤੇ ਤੁਸੀਂ ਵੀ ਜ਼ਰੂਰ ਸਾਰਿਆਂ ਨੇ ਉੱਥੇ ਜ਼ਰੂਰ ਸ਼ਿਰਕਤ ਕਰਨੀ। ਸੋ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਹਮੇਸ਼ਾ ਹੋਰ ਵੀ ਜਿਹੜੇ ਸ਼ੋਜ਼ ਨੇ, ਹੋਰ ਵੀ ਕਮਿਊਨਿਟੀ ਦੇ ਜਿਹੜੇ ਕੰਮ ਨੇ ਉਹ ਕਰਦੇ ਰਹਿੰਦੇ ਨੇ, ਟੂਰਨਾਮੈਂਟ ਵਗੈਰਾ ਆਦਿ। ਅਤੇ ਇਸ ਵਾਰ ਅਤੇ ਉਹਨਾਂ ਦੇ ਕਲੱਬ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਜਿਹੜੀ ਉਹ ਲਈ ਗਈ ਹੈ ਇਸ ਹਫ਼ਤੇ, ਤੋ ਤੁਸੀਂ ਜ਼ਰੂਰ ਉੱਥੇ ਸਾਰਿਆਂ ਨੇ ਪਹੁੰਚਣਾ ਜੀ। ਨਾਨਕਸਰ 68 ਮੈਨੂ ਰਿਵਾ ਦੇ ਵਿੱਚ ਇਹ ਜਿਹੜੇ ਅਖੰਡ ਪਾਠ ਸਾਹਿਬ ਨੇ ਉਹ ਰੱਖੇ ਜਾਣੇ ਨੇ। ਹੋਰ ਬਾਬਤ ਤੁਸੀਂ ਜਾਣਕਾਰੀ ਚਾਹੁੰਦੇ ਤਾਂ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਦੀ ਜਿਹੜੀ ਟੀਮ ਹੈ ਉਹਨਾਂ ਦੇ ਨਾਲ ਤੁਸੀਂ ਸੰਪਰਕ ਜਿਹੜਾ ਉਹ ਕਰ ਲੈਣਾ। ਅਤੇ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ ਸਾਰਿਆਂ ਦੀ, ਬਹੁਤ ਧੰਨਵਾਦ, ਤੁਸੀਂ ਪਿਆਰ ਮੁਹੱਬਤ ਦਿੰਦੇ ਹੋ ਔਰ ਬਸ ਅਸੀਂ ਜੁੜੇ ਰਹੀਦਾ ਜੀ ਇਸੇ ਤਰ੍ਹਾਂ ਤੁਹਾਡੇ ਨਾਲ। ਥੈਂਕ ਯੂ ਭਾਈ ਜੀ, ਕਿਆ ਬਾਤ ਹੈ ਦੀਪਾ ਬਰਾੜ ਜੀ, ਬਹੁਤ ਮਿਹਰਬਾਨੀ ਹੈ। ਚਲੋ ਦੋਸਤੋ ਫਿਰ ਕਿਉਂਕਿ ਗੀਤ ਲਾਉਣੇ ਆ ਯਾਰ, ਗੀਤ ਹੁਣ ਇੱਦਾਂ ਕਿ ਥੋੜ੍ਹਾ ਠੰਡਾ ਮੌਸਮ ਆ ਅਤੇ ਮਿੱਠੇ ਮਿੱਠੇ ਪਿਆਰੇ ਜਿਹੜੇ ਗੀਤ ਆ ਉਹ ਲਾ ਦਈਏ, ਕਿਉਂਕਿ ਫੇਸਬੁੱਕ 'ਤੇ ਫਿਰ ਚੱਲਦੇ ਨਹੀਂ, ਮੈਂ ਤਾਂ ਸੁਣਾ ਦੇਣੇ ਆ ਪਰ ਫਿਰ ਤੁਸੀਂ ਉਹ ਸੁਣਨੇ ਨਹੀਂ, ਤੁਹਾਨੂੰ ਫਿਰ ਕਿਤੇ ਹੋਰ ਸੁਣਾਵਾਂਗੇ, ਕਿਤੇ ਹੋਰ ਪਲੇਟਫਾਰਮ ਤੋਂ ਤੁਹਾਨੂੰ ਫਿਰ ਜਿਹੜਾ ਗੀਤ ਸੰਗੀਤ ਹੈ ਫਿਰ ਸੁਣਾਵਾਂਗੇ। ਬਸ ਸਾਡਾ ਮਕਸਦ ਹੁੰਦਾ ਵੀ ਆਪਾਂ ਤੁਹਾਡੇ ਨਾਲ ਸ਼ੁਕਰ ਮੇਲਾ ਕਰੀਏ ਅਤੇ ਹਾਜ਼ਰੀ ਜਿਹੜੀ ਉਹ ਲੱਗਦੀ ਰਹੇ ਨਿਊਜ਼ੀਲੈਂਡ ਦੀ, ਅਤੇ ਸਾਡੀ ਹਾਜ਼ਰੀ ਲੱਗਦੀ ਰਹੇ ਅਤੇ ਤੁਹਾਡੇ ਨਾਲ ਰਾਬਤੇ ਜਿਹੜੇ ਨੇ ਹੁੰਦੇ ਰਹਿਣ, ਕਿਉਂਕਿ ਜੇ ਰੇਡੀਓ 'ਤੇ ਗੱਲ ਕਰੀਏ ਫਿਰ ਇੱਦਾਂ ਸੋਹਣੀ ਸ਼ਕਲ ਜਿਹੜੀ ਹੈ ਨਹੀਂ ਦਿਖਦੀ। ਸੁਖਰਿੰਦਰ ਸੰਧੂ ਜੀ ਕਿਆ ਬਾਤ ਹੈ, ਗੁਰਿੰਦਰ ਸੰਧੂ ਹੋਣਾ ਦਾ ਵੀ ਸ਼ੋ ਜਿਹੜਾ ਹੈ ਦੋਸਤੋ, ਲੋਕ ਨਾਚ ਮੇਲਾ ਜਿਹੜਾ ਉਹ ਇੱਥੇ ਹੋਣ ਵਾਲਾ ਹੈ ਬਹੁਤ ਜਲਦ, ਉਸਦੀ ਅਨਾਊਂਸਮੈਂਟ ਵੀ ਕਿਵੇਂ ਕਿਵੇਂ ਹੋਣਾ ਅਤੇ ਕਿੱਦਾਂ ਤੁਹਾਨੂੰ ਪਾਸ ਮਿਲਣਾ, ਕਿਉਂਕਿ ਲਿਮਿਟਡ ਸੀਟਾਂ ਹੁੰਦੀਆਂ ਨੇ ਉਹਦੇ ਵਿੱਚ, ਫਿਰ ਤੁਸੀਂ ਆਪਣੀ ਸੀਟ ਕਿਸ ਤਰ੍ਹਾਂ ਲੈ ਲੈਣੀ ਹੈ ਅਤੇ ਫਿਰ ਉਹ ਗੁਰਿੰਦਰ ਸੰਧੂ ਹੋਣਾ ਨਾਲ ਗੱਲਬਾਤ ਤੁਹਾਨੂੰ ਕਰਨੀ ਪੈਣੀ ਆ। ਆਪਾਂ ਤਾਂ ਕਹਿ ਦੇਣਾ ਵੀ ਭਾਈ ਹਾਂਜੀ ਹੈਗੀਆਂ ਸੀਟਾਂ, ਤਾਂ ਫਿਰ ਜਦੋਂ ਮੇਲਾ ਭਰ ਜਾਂਦਾ ਆ ਤਾਂ ਫਿਰ ਤੁਸੀਂ ਬਾਅਦ ਦੇ ਵਿੱਚ ਪੁੱਛਦੇ ਹੋ ਵੀ ਭਾਈ ਸੀਟ ਕਿੱਦਾਂ ਲਈਏ, ਜਾਂ ਤੁਸੀਂ ਉਸਦੇ ਵਿੱਚ ਕੋਈ ਪਰਫੋਰਮ ਕਰਨਾ ਚਾਹੁੰਦੇ ਹੋ ਜਾਂ ਫਿਰ ਵਲੰਟੀਅਰ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਗੁਰਿੰਦਰ ਸੰਧੂ ਜੀ ਹੋਣੀ ਰੂਹ ਪੰਜਾਬ ਦੀ ਜਿਹੜੀ ਟੀਮ ਹੈ ਇਹ ਹੁਣ ਤੁਹਾਡੇ ਲਈ ਲੋਕ ਨਾਚ ਮੇਲਾ ਜਿਹੜਾ ਉਹ ਲੈ ਕੇ ਆ ਰਹੀ ਹੈ ਅਤੇ ਇਹਦੇ ਬਾਬਤ ਵੀ ਆਪਾਂ ਗੱਲਾਂ ਬਾਤਾਂ ਕਦੇ ਖੁੱਲ੍ਹ ਕੇ ਕਰਾਂਗੇ ਤੁਹਾਡੇ ਨਾਲ। ਅਤੇ ਬਹੁਤ ਹੀ ਕਲਾਕਾਰ ਜਿਹੜੇ ਨੇ, ਖਾਸ ਕਰ ਇਸ ਮੇਲੇ ਦੀ ਇਸ ਤਰ੍ਹਾਂ ਹੁੰਦੀ ਹੈ ਵੀ ਜਿਹੜੇ ਫੋਕ ਨਾਚ ਨੇ, ਫੋਕ ਇੰਸਟਰੂਮੈਂਟ ਨੇ ਜਿਹੜੇ ਸਾਡੇ ਉਹ ਉੱਥੇ ਵਜਾਏ ਜਾਂਦੇ ਨੇ, ਉਹ ਉੱਥੇ ਦਿੱਤੇ ਜਾਂਦੇ ਨੇ ਤੁਹਾਡੇ ਲਈ। ਖਾਸ ਕਰਕੇ ਵੱਡੀ ਗੱਲ ਸਭ ਤੋਂ ਕਿਹੜੀ ਆ, ਉਹ ਹੈ ਬੱਚਿਆਂ ਦੇ ਲਈ, ਕਿਉਂਕਿ ਬੱਚਿਆਂ ਦੇ ਲਈ, ਛੋਟੇ ਬੱਚਿਆਂ ਦੇ ਲਈ ਇੱਕ ਵੱਡਾ ਪਲੇਟਫਾਰਮ ਹੈ ਔਰ ਉਹਦੇ ਨਾਲ ਜਿਹੜੇ ਬੱਚੇ ਨੇ ਆਪਣੇ ਆਪਸੀ ਭਾਈਚਾਰੇ ਦੇ ਵਿੱਚ ਜੁੜੇ ਰਹਿੰਦੇ ਨੇ, ਆਪਸ ਦੇ ਵਿੱਚ ਮਿੱਤਰਤਾ ਉਹਨਾਂ ਦੀ ਵੱਧਦੀ ਹੈ, ਇਹ ਇੱਕ ਬਹੁਤ ਖਾਸੀਅਤ ਹੈ। ਸੋ ਬਾਕੀ ਹਰ ਕੋਈ ਮੇਲੇ ਕਰਾਉਂਦਾ ਹੈ, ਹਰ ਕੋਈ ਨਿਊਜ਼ੀਲੈਂਡ ਦੇ ਵਿੱਚ ਸੱਭਿਆਚਾਰ ਪ੍ਰੋਗਰਾਮ ਹੁੰਦੇ ਆ, ਪਰ ਇੱਥੇ ਇੱਕ ਬੜੀ ਵੱਡੀ ਗੱਲ ਹੈ ਨਿਊਜ਼ੀਲੈਂਡ ਦੇ ਵਿੱਚ ਕਿ ਜਿਹੜੇ ਬੱਚਿਆਂ ਨੂੰ ਉਹਨਾਂ ਨੂੰ ਤਰਜੀਹ ਜ਼ਿਆਦਾ ਦਿੱਤੀ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਹੁਣ ਸਾਡਾ ਭਾਈਚਾਰਾ ਵੱਧ ਰਿਹਾ, ਉਹ ਇਸੇ ਵਜ੍ਹਾ ਕਰਕੇ ਵੱਧ ਰਿਹਾ ਕਿ ਸਾਡਾ ਆਪਸ 'ਚ ਜਿਹੜਾ ਗੱਠਜੋੜ ਆ ਉਹ ਬਹੁਤ ਵਧੀਆ ਹੈ, ਉਹ ਹੋਣਾ ਵੀ ਚਾਹੀਦਾ ਔਰ ਵੱਧ ਹੋਣਾ ਚਾਹੀਦਾ। ਜਿੰਨਾ ਅਸੀਂ ਇਕੱਠੇ ਰਹਾਂਗੇ, ਜਿੰਨਾ ਅਸੀਂ ਇੱਕ ਮੁੱਠੀ ਦੇ ਵਿੱਚ ਰਹਾਂਗੇ, ਉਨੀ ਸਾਡੀ ਜ਼ਿਆਦਾ ਜਿਹੜੀ ਆਓ ਭਗਤ ਹੋਣੀ ਹੈ, ਜ਼ਿਆਦਾ ਸਾਨੂੰ ਸਰਕਾਰੀ ਦਰਬਾਰੇ ਸਾਨੂੰ ਜ਼ਿਆਦਾ ਸੁਣਿਆ ਜਾਣਾ। ਕਹਿਣਾ ਯਾਰ ਇਹ ਤਾਂ ਬਹੁਤ ਵੱਡੀ ਕਮਿਊਨਿਟੀ ਆ, ਇਹਨਾਂ ਦੇ ਨਾਲ ਪੰਗਾ ਨਹੀਂ ਲਿਆ ਜਾ ਸਕਦਾ। ਸੋ ਇਸ ਕਰਕੇ ਸਾਨੂੰ ਇਕਮੁੱਠ ਹੋਣਾ ਬੜਾ ਜ਼ਰੂਰੀ ਆ। ਮਤਭੇਦ ਹਰ ਇੱਕ ਦੇ ਹੁੰਦੇ ਆ, ਵਿਚਾਰਕ ਸਾਂਝ ਹਰ ਇੱਕ ਦੀ ਆਪਣੀ ਆਪਣੀ ਹੁੰਦੀ ਆ, ਲੇਕਿਨ ਸਾਨੂੰ ਇੱਕ ਜਗ੍ਹਾ ਹੋਣਾ ਬੜਾ ਜ਼ਰੂਰੀ ਆ। ਸੋ ਬਹੁਤ ਬਹੁਤ ਮਿਹਰਬਾਨੀ ਆ ਤੁਹਾਡੀ ਸਾਰਿਆਂ ਦੀ, ਜਿੱਦਾਂ ਜਿੱਦਾਂ ਵੀ ਸਾਰੇ ਪ੍ਰੋਗਰਾਮ ਹੋਏ ਤੁਹਾਡੀ ਸੇਵਾ 'ਚ ਅਸੀਂ ਜ਼ਰੂਰ ਇਸ ਮਾਧਿਅਮ ਰਾਹੀਂ ਤੁਹਾਨੂੰ ਦੱਸਦੇ ਜਾਵਾਂਗੇ। ਕਾਫੀ ਸ਼ੋਅ ਹੋਣ ਵਾਲੇ ਨੇ ਨਿਊਜ਼ੀਲੈਂਡ ਦੇ ਵਿੱਚ, ਉਹਨਾਂ ਬਾਬਤ ਵੀ ਗੱਲਾਂਬਾਤ ਆਪਾਂ ਕਰਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਹੁਣ ਤੁਸੀਂ ਰੇਡੀਓ ਟਿਊਨ ਕਰ ਲਓ, ਹੁਣ ਫੇਸਬੁੱਕ ਛੱਡ ਦੇਣੀ ਤੁਸੀਂ, ਹੁਣ ਮੈਂ ਸੋਹਣੇ ਸੋਹਣੇ ਗੀਤ ਤੁਹਾਨੂੰ ਲਾਉਣ ਲੱਗਿਆ ਅਤੇ ਤੁਸੀਂ ਹਜੇ ਹੈ ਸਮਾਂ ਮੇਰੇ ਕੋਲ, ਅਤੇ ਮੈਂ ਤੁਹਾਨੂੰ 104.6 ਜਿਹੜਾ ਪਲੈਨਟ ਐਫ ਐਮ ਆ ਉਹ ਤੁਸੀਂ ਟਿਊਨ ਕਰ ਲੈਣਾ ਆਪਣੇ ਰੇਡੀਓ ਦੇ ਉੱਤੇ, ਤੁਸੀਂ ਕਾਰ ਦੇ ਵਿੱਚੋਂ ਘਰ ਦੇ ਵਿੱਚੋਂ, ਇਹ ਬਹੁਤ ਦੂਰ ਤੱਕ ਇਸ ਦੀ ਰੇਂਜ ਹੈ, ਤਾਂ ਤੁਸੀਂ ਇਸ ਨੂੰ ਅਮਰਜੀਤ ਸੋਹਲ ਸਲਸਾ ਜੀ ਕੀ ਬਾਤ ਹੈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ ਵੀ, ਅਤੇ ਤੁਸੀਂ ਜੀ ਹੁਣ 104.6 ਜਿਹੜਾ ਆ ਉਹ ਡਾਊਨਲੋਡ ਕਰ ਲੈਣਾ, ਡਾਊਨਲੋਡ ਨਹੀਂ ਕਰਨਾ ਮੈਂ ਉੱਥੇ ਟਿਊਨ ਕਰ ਲੈਣਾ, ਅਤੇ ਉਹਦੇ ਉੱਤੇ ਫਿਰ ਆਪਾਂ ਹੁਣ ਮਿੱਠੇ ਪਿਆਰੇ ਗੀਤ ਮੈਂ ਇੱਧਰੋਂ ਕੰਪਿਊਟਰ ਰਾਹੀਂ ਚਲਾਈ ਜਾਣੇ ਆ, ਅਤੇ ਬਹੁਤ ਮਿਹਰਬਾਨੀ ਆ ਤੁਹਾਡੀ, ਸਤਿ ਸ਼੍ਰੀ ਅਕਾਲ ਹੈ ਤੁਹਾਡੇ ਸਾਰਿਆਂ ਨੂੰ, ਬਹੁਤ ਧੰਨਵਾਦ। ਚਲੋ ਫਿਰ ਦੋਸਤੋ, ਇੱਕ ਮਨਿੰਦਰ ਬੋਬੀ ਤੁਸੀਂ ਜਾਣਦੇ ਹੋਵੋਗੇ, ਕਿਉਂਕਿ ਇਹ ਕਲਾਕਾਰ ਜਿਹੜਾ ਆ ਇਸਨੇ ਗੁਰਦਾਸ ਮਾਨ ਦੇ ਨਾਲ ਜਿਹੜਾ ਕੋਰਸ ਹੈ ਕੀਤਾ, ਫਿਰ ਇਸਨੇ ਆਪਣੇ ਗੀਤ ਵੀ ਬਾ ਕਮਾਲ ਗਾਏ। ਇਸ ਗੀਤ ਦੀ ਫਰਮਾਇਸ਼ ਕੁਝ ਮਿੱਤਰ ਪਿਆਰੇ ਕਰ ਰਹੇ ਸੀ, ਅਤੇ ਪਹਿਲਾਂ ਮੈਂ ਇਹ ਚਲਾ ਦਿਆਂ, ਫਿਰ ਤੁਹਾਡੇ ਦਾ ਮੂਡ ਜਿਹੜਾ ਤੁਹਾਡਾ ਮੂਡ ਆ ਉਹ ਵੀ ਚੇਂਜ ਕਰਦੇ ਆ ਥੋੜੇ ਸਮੇਂ ਤੋਂ ਬਾਅਦ, ਆਹ ਲਓ ਫਿਰ
ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ, ਹਾਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ। ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ, ਨਹੀਂ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ। ਲੱਗ ਕੇ ਰੋਵੇਗੀ ਸਾਡੀ ਸਾਂਝ ਪੁਰਾਣੀ ਤੋਂ ਕਿੰਜ ਮੁਨ ਕਰ ਹੋਵੇਗੀ ਜਦੋਂ ਕਿਸੇ ਤੂੰ ਆਪਣੇ ਤੇ ਗਲ ਲੱਗ ਕੇ ਰੋਵੇਗੀ ਸਾਡੀ ਸਾਂਝ ਪੁਰਾਣੀ ਤੋਂ ਕਿੰਜ ਮੁਨ ਕਰ ਹੋਵੇਗੀ ਅੱਥਰੂ ਬਣ ਕੇ ਅੱਖ ਚੋਂ ਭੁੱਲਰ ਰੁੜਿਆ ਹੋਇਆ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਓਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਏ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ ਸਾਡਾ ਵੀ ਕਿਤੇ ਨਾ ਤੇਰੇ ਨਾਲ ਜੁੜਿਆ ਹੋਇਆ
ਮਿੱਤਰ ਪਿਆਰੇ ਬਹੁਤ ਸੋਹਣੇ ਮੈਸੇਜ ਕਈ ਵੇਲੇ ਭੇਜਦੇ ਨੇ ਬੜਾ ਚੰਗਾ ਲੱਗਦਾ ਮੈਂ ਕੋਸ਼ਿਸ਼ ਕਰਨਾ ਵੀ ਭਾਈ ਤੁਹਾਡੇ ਨਾਲ ਵੀ ਉਹ ਮੈਸੇਜ ਜਿਹੜਾ ਤੁਹਾਡੇ ਤੱਕ ਪਹੁੰਚੇ ਤੇ ਬਾਈ ਕੀ ਲਿਖਦੇ ਨੇ ਤੁਸੀਂ ਆਪਣੀਆਂ ਖੂਬੀਆਂ ਆਪ ਲੱਭੋ ਕਿਉਂਕਿ ਨੁਕਸ ਕੱਢਣ ਲਈ ਤਾਂ ਲੋਕ ਬਥੇਰੇ ਨੇ ਜੇ ਕਦਮ ਰੱਖਣਾ ਹੈ ਤਾਂ ਅੱਗੇ ਰੱਖ ਕਿਉਂਕਿ ਪਿੱਛੇ ਖਿੱਚਣ ਲਈ ਲੋਕ ਬਥੇਰੇ ਨੇ ਸੁਪਨੇ ਦੇਖਣੇ ਤਾਂ ਉੱਚੇ ਦੇਖ ਕਿਉਂਕਿ ਨੀਵਾਂ ਖਿੱਚਣ ਲਈ ਤਾਂ ਲੋਕ ਬਥੇਰੇ ਨੇ ਅੱਛਾ ਪਿਆਰ ਕਰਨਾ ਹੈ ਤਾਂ ਆਪਣੇ ਨਾਲ ਕਰ ਕਿਉਂਕਿ ਨਫ਼ਰਤ ਕਰਨ ਲਈ ਤਾਂ ਲੋਕ ਬਥੇਰੇ ਨੇ ਤੇ ਲੋਕਾਂ ਦਾ ਕੰਮ ਤੁਸੀਂ ਕਰਦੇ ਹੋ ਤਾਂ ਫਿਰ ਲੋਕ ਕੀ ਕਰਨਗੇ ਆਹਾ ਕਿਆ ਬਾਤ ਬਹੁਤ ਮਿਹਰਬਾਨੀ ਮਿੱਤਰੋ ਧੰਨਵਾਦ ਹੈ ਤੁਹਾਡਾ ਕਿਉਂਕਿ ਗੱਲਾਂ ਉਹੀ ਨੇ ਜਿਹੜੀਆਂ ਕਿ ਤੁਸੀਂ ਹਰ ਵੇਲੇ ਰੋਜ਼ਾਨਾ ਸਾਡੀ ਜ਼ਿੰਦਗੀ ਦੇ ਵਿੱਚ ਵਿਚਰਦੀਆਂ ਨੇ ਤੇ ਇਹਨਾਂ ਤੋਂ ਫਿਰ ਆਪਾਂ ਨੂੰ ਸਿੱਖਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ ਕਿਸੇ ਨਾ ਕੋਈ ਗਲਤ ਹੋ ਜਾਂਦਾ ਮੰਨ ਲਓ ਕਿਸੇ ਨਾ ਕੋਈ ਗਲਤੀ ਹੋ ਜਾਂਦੀ ਹੈ ਤੇ ਜਦੋਂ ਉਹ ਗਲਤੀ ਦੁਬਾਰਾ ਕੋਈ ਕਰਦਾ ਹੈ ਇਹਦਾ ਮਤਲਬ ਉਹ ਸਿੱਖਿਆ ਨਹੀਂ ਯਾਰ ਫਿਰ ਉਹ ਗੱਲ ਬਣੀ ਨਹੀਂ ਤਾਂ ਇਸ ਕਰਕੇ ਗਲਤੀ ਹਰੇਕ ਤੋਂ ਹੋ ਜਾਂਦੀ ਹੈ ਕਿਉਂਕਿ ਨੇਚਰ ਹੈ ਇਹ ਪਰ ਜਦੋਂ ਤੁਸੀਂ ਉਸ ਗਲਤੀ ਨੂੰ ਦੁਬਾਰਾ ਦੁਹਰਾਈ ਜਾਓਗੇ ਉਹ ਗਲਤੀ ਵਾਰ ਵਾਰ ਕਰੀ ਜਾਓਗੇ ਤਾਂ ਮਤਲਬ ਤੁਸੀਂ ਸਿੱਖਿਆ ਨਹੀਂ ਕੁਛ ਕੋਈ ਨਹੀਂ ਗਲਤੀ ਹੋ ਗਈ ਨੋ ਪ੍ਰੋਬਲਮ ਅੱਗੇ ਵਧਣਾ ਚਾਹੀਦਾ ਸੋ ਇਸੇ ਕਰਕੇ ਜੇ ਅੱਗੇ ਆਪਾਂ ਵਧੀਏ ਤੇ ਲਓ ਫਿਰ ਅਗਲਾ ਗੀਤ ਅਗਲਾ ਗੀਤ ਲਾ ਦਈਏ ਫਿਰ ਨਾ ਅੱਗੇ ਵੱਧ ਕੇ ਤੇ ਲਓ ਦੋਸਤੋ ਫਿਰ ਥੋੜੇ ਮੂਡ ਚੇਂਜ ਕਰੀਏ ਸਾਡਾ ਨੱਚਦਾ ਪੰਜਾਬ ਪ੍ਰੋਮ ਤੋਂ ਸਰਬਜੀਤ ਚੀਮਾ
jind mahi jind 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 mahi jind mahi
I want you all
ਦੋਸਤੋ ਜਦੋਂ ਨਾ ਹਰ ਗੱਲ ਤੇ ਆਪਾਂ ਕਹਿੰਦੇ ਵੀ ਦੋਸਤੋ ਸੁਣੋ ਦੋਸਤੋ ਯਾਰ ਇਹ ਦੋਸਤੋ ਜਦੋਂ ਦੋਸਤੀ ਦੀ ਗੱਲ ਆਉਂਦੀ ਆ ਐ ਕਹਿੰਦੇ ਨੇ ਕਿ ਦੋਸਤੋ ਜ਼ਿੰਦਗੀ ਦੇ ਵਿੱਚ ਨਾ ਇੱਕ ਘੱਟੋ ਘੱਟ ਨਾ ਇੱਕ ਜਿਹੜਾ ਦੋਸਤ ਹੈ ਸਾਡਾ ਉਹ ਸ਼ੀਸ਼ੇ ਵਰਗਾ ਹੋਣਾ ਚਾਹੀਦਾ ਤੇ ਇੱਕ ਦੋਸਤ ਹੋਣਾ ਚਾਹੀਦਾ ਤੁਹਾਡਾ ਪਰਛਾਵੇਂ ਵਰਗਾ ਉਹ ਕਿਉਂ ਤੇ ਕਹਿੰਦੇ ਨੇ ਕਿ ਸ਼ੀਸ਼ਾ ਜਿਹੜਾ ਉਹ ਝੂਠ ਨਹੀਂ ਬੋਲਦਾ ਭਾਈ ਸੋ ਦੋਸਤ ਸ਼ੀਸ਼ੇ ਵਰਗਾ ਜਿਹੜਾ ਹੋਇਆ ਫਿਰ ਉਹ ਝੂਠ ਨਹੀਂ ਬੋਲਦਾ ਇੱਕ ਦੋਸਤ ਸ਼ੀਸ਼ੇ ਵਰਗਾ ਹੋਣਾ ਚਾਹੀਦਾ ਪਰਛਾਵਾਂ ਪਰਛਾਵੇਂ ਵਰਗਾ ਦੋਸਤ ਕਿਉਂ ਹੋਣਾ ਚਾਹੀਦਾ ਕਹਿੰਦੇ ਨੇ ਕਿ ਦੋਸਤੋ ਪਰਛਾਵਾਂ ਕਦੀ ਤੁਹਾਡਾ ਸਾਥ ਨਹੀਂ ਛੱਡਦਾ ਆਹ ਲਓ ਫਿਰ ਮੂਡ ਚੇਂਜ ਕਰੀਏ ਤੁਹਾਡਾ ਚਲੋ ਦੋਸਤੋ, ਪੰਜਾਬ ਦਾ ਮਸ਼ਹੂਰ ਸ਼ਾਇਰ ਬੇਬੀ ਮਖਸੂਸਪੁਰੀ ਦੀ ਵੀ ਆਪਾਂ ਗੱਲ ਕਰੀਏ। ਮੇਰਾ ਇੱਕ ਪਸੰਦੀਦਾ ਗੀਤ ਹੈ, ਥੋੜਾ ਜਿਹਾ ਫਿਰ ਹੁਣ ਆਪਾਂ ਰੂਹਦਾਰੀ ਦੀ ਗੱਲ ਵੀ ਕਰੀਏ ਤੇ ਇਹ ਫਿਰ ਗੀਤ ਆਪਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਫਿਰ ਚੇਂਜ ਕਰਾਂਗੇ, ਇਹੋ ਜਿਹੇ ਗੀਤ ਲੱਗ ਜਾਣੇ ਨੇ। ਮੇਰਾ ਜਿਹੜਾ ਤੁਹਾਡਾ ਸਾਥ ਰਹਿਣਾ ਹੈ ਉਹ 4:45 ਤੱਕ ਰਹਿਣਾ ਹੈ, 10 ਮਿੰਟ ਮੇਰੇ ਕੋਲ ਬਾਕੀ ਨੇ। ਤੇ ਲਓ ਪਹਿਲਾਂ ਇਹ ਰੂਹਦਾਰੀ ਦੀ ਗੱਲ ਆਪਾਂ ਕਰੀਏ। ਬੇਬੀ ਮਖਸੂਸਪੁਰੀ ਪੰਜਾਬ ਦਾ ਮਸ਼ਹੂਰ ਸ਼ਾਇਰ, ਨਿਊਜ਼ੀਲੈਂਡ ਬਰੀ ਕਾਫੀ ਵਾਰ ਇੱਥੇ ਨਿਊਜ਼ੀਲੈਂਡ ਵੀ ਪਹੁੰਚ ਚੁੱਕੇ ਨੇ ਉਹ, ਤੇ ਉਹਨਾਂ ਦਾ ਇਹ ਬਹੁਤ ਹੀ ਪਿਆਰਾ ਗੀਤ ਹੈ, ਮੇਰਾ ਪਸੰਦੀਦਾ ਗੀਤ ਹੈ।
ਵੀ ਆ ਜਾ ਆਪਾਂ ਜੱਤੀਏ ਵਜਾ ਕੇ, ਵੀ ਆ ਜਾ ਆਪਾਂ
ਆਓ ਮਿੱਤਰੋ ਫਿਰ ਹੁਣ ਸਮਾਂ ਤਾਂ ਬਹੁਤ ਹੀ ਥੋੜਾ ਰਹਿ ਗਿਆ ਭਾਈ, ਮਿੰਟ ਰਹਿ ਗਿਆ ਸਾਡੇ ਕੋਲ ਦੋ ਕੁ ਤਿੰਨ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਔਰ ਜਿਵੇਂ ਜਿਵੇਂ ਮਿੱਤਰ ਪਿਆਰੇ ਕੁਝ ਮੈਸੇਜ ਭੇਜਦੇ ਨੇ, ਮੇਰਾ ਬਈ ਫਰਜ਼ ਬਣਦਾ ਕਿ ਮੈਂ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾ ਦਿਆਂ। ਫਕਰ ਕਦਰ ਤੇ ਫਿਕਰ ਦੇ ਵਿੱਚ ਜ਼ਮੀਨ ਅਸਮਾਨ ਦਾ ਕਹਿੰਦੇ ਫਰਕ ਹੁੰਦਾ ਹੈ, ਫਰਕ ਹਰ ਕੋਈ ਕਰਦਾ ਹੈ, ਕਦਰ ਕੋਈ ਕੋਈ ਕਰਦਾ ਹੈ ਤੇ ਫਿਕਰ ਕੋਈ ਖਾਸ ਬਿਰਲਾ ਹੀ ਕਰਦਾ ਹੈ। ਠੀਕ ਹੈ ਭਾਈ, ਹਾਂਜੀ ਇੱਦਾਂ ਮੈਨੂੰ ਲੱਗਦਾ ਕਿ ਹੁੰਦਾ ਹੋਊਗਾ, ਹੁੰਦਾ ਆ, ਸ਼ਾਇਦ ਹੁੰਦਾ ਵੀ ਹੈ, ਦੁਨੀਆਦਾਰੀ ਹੈ ਇਹਦੇ ਵਿੱਚ ਦੋਸਤੋ, ਇਸ ਤਰ੍ਹਾਂ ਹੋਣਾ ਸੰਭਵ ਆ। ਸੋ ਨਾਲ ਇਹ ਵੀ ਕਹਿੰਦੇ ਨੇ ਕਿ ਜੇ ਤੁਹਾਡੇ ਕਹਿੰਦੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਤੁਹਾਨੂੰ ਸੁਪਨੇ ਅਜੇ, ਤੁਹਾਡੇ ਜਿਹੜੇ ਸੁਪਨੇ ਆ ਉਹ ਕਹਿੰਦੇ ਬਹੁਤ ਛੋਟੇ ਆ। ਜੇ ਤੁਹਾਡੇ ਸੁਪਨੇ ਜਿਹੜੇ ਤੁਹਾਨੂੰ ਡਰਾ ਨਹੀਂ ਨਾ ਰਹੇ ਅਜੇ ਤਾਂ ਕਹਿੰਦੇ ਨੇ ਸੁਪਨੇ ਤੁਹਾਡੇ ਬਹੁਤ ਹੀ ਛੋਟੇ ਆ। ਜੇ ਮੌਕਾ ਨਾ ਮਿਲੇ ਤਾਂ ਖੁਦ ਨੂੰ ਆਪਣਾ ਖੁਦ ਚ ਕਹਿੰਦੇ ਨੇ ਆਪਣਾ ਰਾਹ ਬਣਾਓ, ਜੇ ਮੌਕਾ ਮਿਲੇ ਤਾਂ ਆਪਣਾ ਖੁਦ ਰਾਹ ਬਣਾਓ, ਕਿਉਂਕਿ ਲੋਕ ਤੁਹਾਡੇ ਤੋਂ ਪਹਿਲਾਂ ਤਾਂ ਹੱਸਣਗੇ ਪਰ ਬਾਅਦ ਦੇ ਵਿੱਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਸ ਰਸਤੇ ਨੂੰ ਚੁਣਿਆ ਹੁੰਦਾ। ਧੰਨਵਾਦ ਹੈ ਮਿੱਤਰਾਂ ਦਾ, ਬਹੁਤ ਬਹੁਤ ਮਿਹਰਬਾਨੀ ਹੈ ਤੇ ਤੁਸੀਂ ਸਾਥ ਦਿੱਤਾ ਇਸ ਹਫਤੇ ਲਈ, ਤੇ ਅਗਲੇ ਹਫਤੇ ਲਈ ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦੋਸਤੋ ਤੁਸੀਂ ਆਪਣਾ ਖਿਆਲ ਰੱਖਣਾ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਠੰਡ ਤੋਂ ਬਚੇ ਰਹਿਣਾ ਤੇ ਕੀ ਕਹਿੰਦੇ ਹੁੰਦੇ ਗਰਮ ਗਰਮ ਚੀਜ਼ਾਂ ਗਰਮ ਗਰਮ ਚੀਜ਼ਾਂ ਖਾਂਦੇ ਰਹਿਣਾ, ਖਾਂਦੇ ਪੀਂਦੇ ਰਹਿਣਾ ਜਿੱਦਾਂ ਵੀ ਹੈ ਤੁਹਾਡਾ ਸਿਸਟਮ ਹੈ। ਉਹਦੇ ਨਾਲ ਤੁਸੀਂ ਕਾੜਾ ਵੀ ਪੀ ਸਕਦੇ ਹੋ, ਪੀਂਦੇ ਤੋਂ ਮੇਰਾ ਮਤਲਬ ਇਹ ਹੈ ਵੀ ਕਾੜਾ ਵੀ ਪੀ ਸਕਦੇ ਹੋ ਤੁਸੀਂ, ਮਗਾਂ ਪਾ ਕੇ ਜਾਂ ਫਿਰ ਉਹ 'ਚ ਇਲਾਇਚੀਆਂ ਪਾ ਕੇ, ਉਹ 'ਚ ਸੌਂਫ ਪਾ ਕੇ, ਅਦਰਕ ਪਾ ਕੇ, ਖਾਸ ਕਰਕੇ ਹਲਦੀ ਪਾ ਕੇ। ਇਹ ਜਿਹੜੇ ਕਾੜੇ ਨੇ ਇਹ ਦੇਸੀ ਨੁਸਖੇ ਨੇ, ਪਰ ਇਹ ਅਸੀਂ ਚਾਹੁੰਦੇ ਹਾਂ ਵੀ ਯਾਰ ਆਪ ਪੀਤਾ ਤਾਂ ਕੋਈ ਗੱਲ ਨਹੀਂ ਬਣੀ, ਘੱਟੋ ਘੱਟ ਇਸ ਨੂੰ ਦੋਸਤੋ ਸਮਾਂ ਲੱਗਦਾ ਹੈ। ਕੋਈ ਦਵਾਈ ਵੀ ਤੁਸੀਂ ਲੈ ਕੇ ਆਉਂਦੇ ਅੰਗਰੇਜ਼ੀ ਤਾਂ ਉਹ ਵੀ ਤੁਹਾਨੂੰ ਦੋ ਤਿੰਨ ਦਿਨ ਲਈ, ਹਫ਼ਤੇ ਦੇ ਲਈ ਲਿਖ ਦਿੰਦੇ ਨੇ ਤਾਂ ਜਾ ਕੇ ਤੁਹਾਨੂੰ ਫਿਰ ਤੁਹਾਡਾ ਕੰਮ ਜਿਹੜਾ ਸਿਸਟਮ ਸੂਤ ਆਉਂਦਾ। ਇਸੇ ਤਰ੍ਹਾਂ ਜਿਹੜੇ ਦੇਸੀ ਨੁਸਖੇ ਆ ਇਹ ਮਹੀਨੇ ਮਹੀਨੇ ਤੁਹਾਨੂੰ ਖਾਣੇ ਪੈਂਦੇ ਆ, ਮਹੀਨੇ ਬਾਅਦ ਹੀ ਖਾਈ ਜਾਓ ਤਾਂ ਫਿਰ ਤੁਹਾਡੀਆਂ ਪ੍ਰੋਬਲਮ ਜਿਹੜੀਆਂ ਕਹਿੰਦੇ ਨੇ ਘੱਟ ਹੁੰਦੀਆਂ ਨੇ, ਜਿਹੜੇ ਦੇਸੀ ਆਪਣੀਆਂ ਜਿਹੜੀਆਂ ਘਰ ਦੀਆਂ ਚੀਜ਼ਾਂ ਆ। ਬਹੁਤ ਬਹੁਤ ਮਿਹਰਬਾਨੀ ਜੀ, ਮੈਂ ਕੋਈ ਗਿਆਨੀ ਨਹੀਂ ਤੇ ਬਸ ਇੱਥੇ ਹੀ ਮੈਨੂੰ ਦਿਓ ਇਜਾਜ਼ਤ ਤੇ ਆਪਣਾ ਖਿਆਲ ਰੱਖਣਾ। ਸਤਿ ਸ਼੍ਰੀ ਅਕਾਲ, ਮਿਲਦੇ ਅਗਲੇ ਹਫ਼ਤੇ।